ਭਾਈ ਵਿਧੀ ਚੰਦ ਵੀ ਰੰਗਿਆ ਹੋਇਆ ਸੀ, ਬਾਣੀ ਪੜਨ ਕਰਕੇ ਸਿਮਰਨ ਕਰਨ ਕਰਕੇ ਉਹਨੂੰ ਵੀ ਅੰਤਰ ਜਾਮਤਾ ਹੋ ਗਈ ਸੀ, ਕਿਰਪਾ ਸੀ। ਸੱਚ ਦੱਸ ਦਿੰਦਾ ਜਿਹੜਾ ਵੀ ਪੁੱਛਦਾ ਸੱਚ। ਕਿਸੇ ਨੇ ਦੱਸਿਆ ਦਰੋਗੇ ਨੂੰ ਕਿ ਨਜੂਮੀਆ ਆਇਆ ਜੀ, ਉਹ ਸੱਚ ਦੱਸਦਾ ਜੋ ਪੁੱਛੋ। ਨਜੂਮੀਏ ਦੀ ਭਾਲ ਕੀਤੀ, ਲੈ ਕੇ ਆਂਦਾ, ਬਾਹਰ ਦਰਖਤ ਥੱਲੇ ਬਹਿ ਗਿਆ। ਦਰੋਗਾ ਆਇਆ ਕਹਿੰਦੇ ਜੀ ਦੱਸੋ, ਕਹਿੰਦੇ ਸਾਡਾ ਘੋੜਾ ਗਵਾਚ ਗਿਆ ਜੀ ਦੱਸੋ। ਬਿਧੀ ਚੰਦ ਨੇ ਦੱਸਿਆ ਆਹ ਰੰਗ ਸੀ, ਕਹਿੰਦੇ ਹਾਂਜੀ ਇਹੀ ਰੰਗ ਸੀ। ਐਡਾ ਲੰਬਾ ਕੱਦ ਸੀ, ਕਹਿੰਦੇ ਜੀ ਐਡਾ ਲੰਬਾ ਕੱਦ ਸੀ। ਅੱਛਾ ਫਿਰ ਇਹ ਦੱਸੋ ਲਿਆਂਦਾ ਕਿਵੇਂ ਸੀ, ਕਿੱਥੋਂ ਲਿਆਂਦਾ ਸੀ? ਉਹ ਆਖਣ ਲੱਗੇ ਜੀ ਉਹ 1.25 ਲੱਖ ਦਾ ਮੁੱਲ ਖਰੀਦਿਆ ਸੀ। ਉਹ ਕਹਿੰਦੇ ਮੁੱਲ ਨਹੀਂ ਸੀ ਖਰੀਦਿਆ, ਖੋਇਆ ਸੀ ਖੋਇਆ। ਕਹਿੰਦੇ ਜੀ ਤੁਹਾਨੂੰ ਪਤਾ ਅੰਤਰ ਜਾਮੀ ਹੋ, ਚਲੋ ਖੋਇਆ ਸੀ ਭਾਵੇਂ ਮੁੱਲ ਖਰੀਦਿਆ ਸੀ, ਪਰ ਦੱਸੋ ਹੁਣ ਕਿੱਥੇ ਆ? ਪੂਰਾ ਸਾਧ ਸੰਗਤ ਐਸਾ ਉਹਨੂੰ ਗੱਲਾਂ ਦੇ ਜਾਲ ਵਿੱਚ ਫਸਾ ਲਿਆ, ਸ਼ਬਦਾਂ ਦੇ ਜਾਲ ਚ, ਕਿ ਦਰੋਗੇ ਨੂੰ ਸਮਝ ਹੀ ਨਹੀਂ ਆਈ ਵੀ ਇਹੀ ਆ ਜਿਹੜਾ ਘੋੜੇ ਲੈ ਕੇ ਗਿਆ ਸੀ। ਉਸ ਸਮੇਂ ਆਖਿਆ ਜੀ ਘੋੜੇ ਦਾ ਤੇ ਤੁਹਾਡੇ ਦਾ ਲੱਗ ਜਾਏਗਾ ਪਤਾ, ਪਰ ਰਾਤ ਦਾ ਵੇਲਾ ਹੋਵੇ ਉਹੀ ਟਾਈਮ ਜਿਹੜੇ ਟਾਈਮ ਤੁਹਾਡਾ ਘੋੜਾ ਗਿਆ, ਆਕਾਸ਼ ਵਿੱਚ ਪੰਛੀ ਆਉਣਗੇ ਉਹਨਾਂ ਦੀ ਬੋਲੀ ਮੈਂ ਸਮਝਾਂਗਾ, ਫਿਰ ਤੁਹਾਨੂੰ ਦੱਸਾਂਗਾ ਵੀ ਤੁਹਾਡਾ ਘੋੜਾ ਕਿੱਥੇ ਗਿਆ। ਉਹ ਕਹਿੰਦੇ ਜੀ ਠੀਕ ਹੈ। ਰਾਤ ਤੱਕ ਉਡੀਕਦੇ ਰਹੇ ਉਡੀਕਦੇ ਰਹੇ। ਭਾਈ ਬਿਧੀ ਚੰਦ ਕਹਿੰਦਾ ਦੂਜਾ ਘੋੜਾ ਲਿਆਓ, ਲੈ ਆਂਦਾ, ਇਹ ਤੇ ਕਾਠੀ ਪਾਓ। ਉਹ ਤੇ ਕਾਠੀ ਪਾਈ ਹੋਈ ਸੀ, ਕਹਿੰਦੇ ਜੀ ਪਾ ਕੇ ਲੈ ਕੇ ਗਿਆ, ਕਹਿੰਦੇ ਇਹਦੇ ਤੇ ਵੀ ਪਾਓ। ਦੂਜੇ ਘੋੜੇ ਤੇ ਕਾਠੀ ਪਾਤੀ। ਉਸ ਸਮੇਂ ਆਖਿਆ ਵੀ ਟਾਈਮ ਹੋਣ ਵਾਲਾ ਹੈ, ਤੁਸੀਂ ਦੱਸੋ ਵੀ ਉਸ ਵੇਲੇ ਕਿੱਥੇ ਕਿੱਥੇ ਸੀ? ਕਹਿੰਦੇ ਜੀ ਸਾਨੂੰ ਤੇ ਸਾਰਿਆਂ ਨੂੰ ਅੰਦਰ ਬੰਦ ਕਰਕੇ ਉਹਨੇ ਬਾਹਰੋਂ ਜਿੰਦਾ ਲਾਤਾ ਸੀ। ਕਹਿੰਦੇ ਫਿਰ ਬਾਹਰ ਕੀ ਕਰਦੇ? ਚਲੋ ਸਾਰੇ ਅੰਦਰ, ਸਾਰਿਆਂ ਨੂੰ ਅੰਦਰ ਬੰਦ ਕਰਕੇ ਬਾਹਰੋਂ ਭਾਈ ਬਿਧੀ ਚੰਦ ਨੇ ਜਿੰਦਾ ਲਾਤਾ, ਚਾਬੀ ਦਰਿਆ ਵਿੱਚ ਸੁੱਟ ਦਿੱਤੀ। ਬਸ ਫਿਰ ਪੰਜ ਚਾਰ ਗੇੜੇ ਲਾਏ ਆਲੇ ਦੁਆਲੇ, ਕੋਠੇ ਤੇ ਚਾੜ ਲਿਆ ਘੋੜਾ ਜਿਵੇਂ ਪਹਿਲਾਂ ਉੱਪਰ ਕੋਠੇ ਤੇ ਦਰਿਆ ਤੋਂ ਸੁੱਟਿਆ ਸੀ, ਦਰਿਆ ਵਿੱਚ ਛਾਲ ਮਰਵਾਈ ਸੀ। ਭਾਈ ਬਿਧੀ ਚੰਦ ਨੇ ਉਸ ਸਮੇਂ ਕੋਠੇ ਤੇ ਚੜ ਕੇ ਆਖਿਆ ਲੈ ਦਰੋਗਿਆ, ਨੋਟ ਕਰ ਲੈ, ਨਾਲੇ ਆਪਣੇ ਬਾਦਸ਼ਾਹ ਨੂੰ ਦੱਸ ਦੀ ਇਹ ਦੋ ਘੋੜੇ ਦਿਲਬਾਗ ਤੇ ਗੁਲਬਾਗ ਇਹਨਾਂ ਦੇ ਨਾਂ ਸਨ, ਇਹ ਘੋੜੇ ਗੁਰੂ ਕਾ ਸਿੱਖ ਛੇਵੇਂ ਪਾਤਸ਼ਾਹ ਵਾਸਤੇ ਲੈ ਕੇ ਆਇਆ ਸੀ, ਤੁਸੀਂ ਜ਼ਬਰਦਸਤੀ ਧੱਕੇ ਨਾਲ ਇਹ ਘੋੜੇ ਰਸਤੇ ਵਿੱਚ ਖੋਲੇ ਸਨ, ਤੇ ਪਹਿਲਾ ਘੋੜਾ ਗੁਰੂ ਕਾ ਸਿੱਖ ਭਾਈ ਬਿਧੀ ਚੰਦ ਨਵਾਣਾ ਜਿਹਾ ਗੁਰੂ ਕਾ ਸਿੱਖ ਬਿਧੀ ਚੰਦ ਪਹਿਲਾ ਘੋੜਾ ਲੈ ਗਿਆ ਸੀ ਘਾਹੀ ਬਣ ਕੇ, ਨੋਟ ਕਰ ਲਓ ਦੂਜਾ ਘੋੜਾ ਜੋ ਨਜੂਮੀਆਂ ਬਣ ਕੇ ਲੈ ਚੱਲਿਆ। ਆਖੋ ਸਤਨਾਮ, ਦੂਜਾ ਘੋੜਾ ਵੀ ਚੱਲਿਆ। ਰੌਲਾ ਪਾਉਂਦੇ ਰਹਿ ਗਏ, ਪਿੱਛੋਂ ਆਵਾਜ਼ਾਂ ਦਿੰਦੇ ਰਹਿ ਗਏ, ਪਰ ਹੁਣ ਉੱਥੇ ਕਿਹੜੀ ਆਵਾਜ਼ ਜਾਣੀ ਸੀ? ਭਾਈ ਬਿਧੀ ਚੰਦ ਸਤਿਗੁਰ ਦੇ ਚਰਨਾਂ ਵਿੱਚ ਅਰਦਾਸਾਂ ਕਰਦਾ ਹੋਇਆ ਮਹਾਰਾਜ ਦੇ ਚਰਨਾਂ 'ਚ ਘੋੜਾ ਲੈ ਕੇ ਪਹੁੰਚ ਗਿਆ। ਉਦੋਂ ਫਿਰ ਛੇਵੇਂ ਪਾਤਸ਼ਾਹ ਨੇ ਭਾਈ ਬਿਧੀ ਚੰਦ ਨੂੰ ਛਾਤੀ ਨਾਲ ਲਾ ਕੇ ਆਖਿਆ ਸੀ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਬਿਧੀ ਚੰਦ ਬੜੀ ਵੱਡੀ ਇਹ ਕੁਰਬਾਨੀ ਹੈ ਤੇਰੀ ਜਾਨ ਤੂੰ ਤਲੀ ਤੇ ਧਰ ਕੇ ਫਿਰ ਇਹ ਘੋੜੇ ਲੈ ਕੇ ਆਇਆ। ਬਿਧੀ ਚੰਦ ਆਖਣ ਲੱਗਾ ਸੱਚੇ ਪਾਤਸ਼ਾਹ ਸਭ ਤੁਹਾਡੀ ਮਿਹਰ, ਉਹ ਕਦੇ ਵੀ ਨਾ ਹਾਰਦਾ ਜਿਸ ਦੇ ਵੱਲ ਹੋ ਜੇ ਪਿਆਰਾ, ਕਦੇ ਵੀ ਨਾ ਹਾਰਦਾ ਜਿਸ ਦੇ ਵੱਲ ਹੋ ਜੇ ਪਿਆਰਾ, ਕਦੇ ਵੀ ਨਾ ਹਾਰਦਾ ਜੀ ਜਿਸ ਦੇ ਵੱਲ ਹੋ ਜੇ ਪਿਆਰਾ।
ਆਹ
ਸਾਰੀਆਂ ਭੈਣਾਂ ਵਾਹ ਲੱਗ ਗਈ ਪਾਰ ਬ੍ਰਹਮ ਸ਼ਰਨਾਈ ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ ਰਾਮ ਦੇ ਨਾਮ ਦੀ ਕਾਰ ਜਿਨ੍ਹਾਂ ਦੇ ਆਲੇ ਦੁਆਲੇ ਹੋਵੇ ਉਹਨਾਂ ਨੂੰ ਦੁੱਖ ਨਹੀਂ ਲੱਗਦਾ ਸਤਸੰਗ ਜੀ ਭਾਈ ਬਿਧੀ ਚੰਦ ਤੇ ਸੱਚੇ ਪਾਤਸ਼ਾਹ ਦੀ ਐਸੀ ਕਿਰਪਾ ਹੋਈ ਦੋਵੇਂ ਘੋੜੇ ਲੈ ਆਇਆ ਉਧਰ ਬਾਦਸ਼ਾਹ ਸ਼ਾਹਜਹਾਨ ਬੜਾ ਸ਼ਰਮਸ਼ਾਰ ਹੁੰਦਾ ਇੰਨੇ ਸਿਪਾਹੀ ਇੰਨੀਆਂ ਫੌਜਾਂ ਫਿਰ ਵੀ ਲੈ ਗਿਆ ਘੋੜੇ ਇੱਕ ਬੰਦਾ ਤੁਹਾਡੀਆਂ ਅੱਖਾਂ ਵਿੱਚ ਘੱਟਾ ਪਾ ਗਿਆ ਉਹਨੇ ਦਰਬਾਰ ਲਾਇਆ ਸਾਰੇ ਰਾਜੇ ਮਹਾਰਾਜੇ ਸਭ ਸੱਦ ਲੈ ਨੇੜੇ ਇਕੱਠੇ ਕਰ ਲੈ ਸਭ ਬੜੇ ਬੜੇ ਵਜ਼ੀਰ ਸਤਸੰਗ ਜੀ ਸਾਰਿਆਂ ਨੂੰ ਉਸ ਸਮੇਂ ਫਿਰ ਵਿਚਾਲੇ ਇੱਕ ਤਲਵਾਰ ਰੱਖੀ ਸੋਨੇ ਦੇ ਮੁੱਠੇ ਵਾਲੀ ਤੇ ਬਾਦਸ਼ਾਹ ਆਖਣ ਲੱਗਾ ਉਹ ਚੁੱਕੋ ਜਿਹੜਾ ਨਾਲੇ ਘੋੜੇ ਲੈ ਕੇ ਆਏਗਾ ਨਾਲੇ ਗੁਰੂ ਹਰਗੋਬਿੰਦ ਸਾਹਿਬ ਨੂੰ ਬੰਨ ਕੇ ਲੈ ਕੇ ਆਏ ਉਹ ਉੱਠੇ ਸਾਰਿਆਂ ਨੇ ਨੀਵੀਆਂ ਪਾ ਲਈਆਂ ਸਗਰਾਣਾ ਸਾਹਿਬ ਦਾ ਜੰਗ ਉਦੋਂ ਪਹਿਲਾਂ ਹੋ ਚੁੱਕਿਆ ਸੀ ਹਰਗੋਬਿੰਦਪੁਰ ਦਾ ਸਾਰਿਆਂ ਨੂੰ ਪਤਾ ਸੀ ਕਿ ਮਾਰ ਖਾ ਕੇ ਮੁੜ ਕੇ ਆਏ ਆ ਜਿਹੜਾ ਜਾਏਗਾ ਉਹ ਮੁੜ ਕੇ ਨਹੀਂ ਆਏਗਾ ਕਿਸੇ ਨੇ ਹਿੰਮਤ ਨਾ ਕੀਤੀ ਨੀਵੀਂ ਪਾ ਲਈ ਸਭ ਨੇ ਬਾਦਸ਼ਾਹ ਆਖਣ ਲੱਗਾ ਤੁਹਾਡੇ ਚ ਕੋਈ ਵੀ ਨਹੀਂ ਬਸ ਫਿਰ ਲਲਾ ਬੇਗ ਉੱਠਿਆ ਕੰਬਦਿਆਂ ਕੰਬਦਿਆਂ ਹੱਥਾਂ ਨਾਲ ਇਹਨੇ ਤਲਵਾਰ ਚੁੱਕ ਲਈ ਆਖਣ ਲੱਗਾ ਮੈਨੂੰ ਫੌਜ ਦਾ ਤਕੜਾ ਦਸਤਾ ਦੇ ਕੇ ਭੇਜੋ ਤੇ ਮੈਂ ਲੈ ਆਵਾਂਗਾ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਬੰਨ ਕੇ ਲੈ ਆਵਾਂਗਾ 36,000 ਫੌਜ ਕਹਿੰਦੇ ਉਸ ਵੇਲੇ ਨਾਲ ਭੇਜੀ 36,000 ਫੌਜ ਲੈ ਕੇ ਲਲਾ ਬੇਗ ਨੇ ਫਿਰ ਚੜ੍ਹਾਈ ਕਰ ਦਿੱਤੀ ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕੋਲ ਪਹੁੰਚੇ ਉਦੋਂ ਮਹਾਰਾਜ ਮਹਾਰਾਜ ਦੀ ਧਰਤੀ ਉੱਤੇ ਸਨ ਮਹਾਰਾਜ ਦਾ ਜਿਹੜਾ ਜੰਗ ਹੋਇਆ ਹੈ ਇਹ ਲਲਾ ਬੇਗ ਚੜ੍ਹ ਕੇ ਆਇਆ ਸੀ ਕਾਰਨ ਕੀ ਸੀ ਉਸ ਵੇਲੇ ਸਤਿਗੁਰਾਂ ਨੂੰ ਫਿਰ ਇਹਨੇ ਲਲਾ ਬੇਗ ਨੇ ਭਾਈ ਰੂਪੇ ਆ ਕੇ ਇੱਕ ਚਿੱਠੀ ਲਿਖੀ ਉਸ ਚਿੱਠੀ ਵਿੱਚ ਲਿਖਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਚਿੱਠੀ ਲਿਖੀ ਤੇ ਉਹਦੇ ਵਿੱਚ ਲਿਖਿਆ ਕਿ ਸੱਚੇ ਪਾਤਸ਼ਾਹ ਮੈਂ ਜੰਗ ਨਹੀਂ ਕਰਨਾ ਚਾਹੁੰਦਾ ਮੇਰੀ ਬੇਨਤੀ ਹੈ ਵੀ ਇੱਕ ਤੇ ਸਾਡੀਆਂ ਵਸਤੂਆਂ ਸਾਨੂੰ ਮੋੜ ਦਿੱਤੀਆਂ ਜਾਣ ਜੋ ਸਾਡੀ ਚੀਜ਼ ਹੈ ਤੁਹਾਡੇ ਕੋਲ ਵਾਪਸ ਕਰੋ ਦੂਜਾ ਸਾਡਾ ਚੋਰ ਹੈ ਉਹ ਸਾਨੂੰ ਦੇ ਦਿਓ ਨਹੀਂ ਤੇ ਤੀਜਾ ਲਿਖ ਦਿੱਤਾ ਕਿ ਜੰਗ ਹੋਏਗਾ ਅਸੀਂ ਸਭ ਕੁਝ ਖੋ ਕੇ ਲੈ ਜਾਵਾਂਗੇ ਛੇਵੇਂ ਪਾਤਸ਼ਾਹ ਨੂੰ ਚਿੱਠੀ ਮਿਲੀ ਉਸ ਸਮੇਂ ਸੱਚੇ ਪਾਤਸ਼ਾਹ ਆਖਣ ਲੱਗੇ ਵੀ ਇਹ ਸਮਾਨ ਕਿਹੜਾ ਇਹਨਾਂ ਦਾ ਸਾਡੇ ਕੋਲ ਘੋੜੇ ਉਹ ਘੋੜੇ ਇਹਨਾਂ ਦੇ ਹੈ ਨਹੀਂ ਸਾਡੇ ਹੀ ਨਹੀਂ ਆਪਣੀ ਚੀਜ਼ ਕਿਸੇ ਘਰੋਂ ਲੈ ਆਓ ਉਹਨੂੰ ਚੋਰੀ ਨਹੀਂ ਕਹਿੰਦੇ ਤੇ ਦੂਜਾ ਇਹਨੇ ਲਿਖਿਆ ਕਿ ਸਾਡਾ ਚੋਰ ਬਿਧੀ ਚੰਦ ਚੋਰ ਨਹੀਂ ਗੁਰੂ ਕਾ ਸਿੱਖ ਆਪਣਾ ਹੱਕ ਲੈ ਕੇ ਆਇਆ ਤੇ ਤੀਜਾ ਇਹਨੇ ਲਿਖਿਆ ਵੀ ਜੰਗ ਕਰ ਲਓ ਛੇਵੇਂ ਪਾਤਸ਼ਾਹ ਨੇ ਜਵਾਬ ਦੇ ਦਿੱਤਾ ਕਹਿੰਦੇ ਆ ਜਾ ਜਿੱਥੇ ਮਰਜ਼ੀ ਆਖੋ ਸਤਨਾਮ ਸੱਚੇ ਪਾਤਸ਼ਾਹ ਕਹਿੰਦੇ ਆ ਤੇਰੀ ਮਰਜ਼ੀ ਆ ਜਿੱਥੇ ਮਰਜ਼ੀ ਆ ਜਾ ਲਲਾ ਬੇਗ ਨੂੰ ਆਖਿਆ ਕਿਸੇ ਤੇ ਚੜ੍ਹਾਈ ਨਹੀਂ ਕੀਤੀ ਨਾ ਛੇਵੇਂ ਪਾਤਸ਼ਾਹ ਨੇ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਸੇ ਤੇ ਚੜ੍ਹਾਈ ਕਰਕੇ ਨਹੀਂ ਗਏ ਨਾ ਕਦੇ ਪਹਿਲਾਂ ਵਾਰ ਕੀਤਾ ਬਸ ਜਿਹੜਾ ਆ ਗਿਆ ਉਹਨੂੰ ਜਾਣ ਨਹੀਂ ਦਿੱਤਾ ਘਰ ਆਇਆ ਜਿਹੜਾ ਹੁਣ ਚੱਲ ਕੇ ਉਹਨੂੰ ਨਹੀਂ ਜਾਣ ਦਿੱਤਾ ਪਰ ਪਹਿਲਾਂ ਕਦੇ ਵੀ ਸਤਿਗੁਰਾਂ ਨੇ ਕਿਸੇ ਉੱਤੇ ਵਾਰ ਨਹੀਂ ਕੀਤਾ ਜਦੋਂ ਸਾਧ ਸੰਗਤ ਲਲਾ ਬੇਗ ਨੂੰ ਪਤਾ ਲੱਗਿਆ ਵੀ ਕਹਿੰਦੇ ਨੇ ਜੰਗ ਕਰ ਲਓ ਕੀ ਪਤਾ ਕਿੰਨੀਆਂ ਕੁ ਫੌਜਾਂ ਉਹਨਾਂ ਦੇ ਕੋਲ ਨੇ ਹਸਨ ਖਾਨ ਇੱਕ ਸੂਈਆ ਸੀ, ਉਹ ਅੱਗੇ ਵੀ ਜਾਂਦਾ ਸੀ ਭੇਦ ਲੈਣ ਵਾਸਤੇ। ਹਸਨ ਖਾਨ ਨੂੰ ਭੇਜਿਆ, ਕਹਿੰਦੇ ਜਾ ਭਾਈ ਤੂੰ ਸੂ ਲੈ ਕੇ ਆ, ਵੀ ਕਿੰਨੀ ਕੁ ਫੌਜ ਹੈ ਉਹਨਾਂ ਦੇ ਕੋਲ, ਕੈਸਾ ਪ੍ਰੋਗਰਾਮ ਹੈ, ਕਿੰਨੇ ਕੁ ਸੂਰਮੇ ਨੇ, ਕਿੰਨੇ ਕੁ ਹਾਥੀ ਨੇ, ਕਿੰਨੇ ਕੁ ਸ਼ਸਤਰ ਨੇ, ਸੂਈਏ। ਸੰਗਤ ਵਿੱਚ ਵੀ ਕਈ ਸੂਈਏ ਹੀ ਆਉਂਦੇ ਨੇ। ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਕਹਿੰਦੇ ਹੁੰਦੇ ਸੀ, ਉਹ ਸੂੰਘੇ ਸਰੋਤੇ ਹੁੰਦੇ ਨੇ ਜਿਹੜੇ ਲਾਹਾ ਲੈਣ ਨਹੀਂ ਆਉਂਦੇ, ਬਸ ਸੁੰਘਣ ਹੀ ਆਉਂਦੇ ਨੇ ਵੀ ਪ੍ਰੋਗਰਾਮ ਕਿਹੋ ਜਿਹਾ ਸੀ। ਆਖੋ ਸਤਨਾਮ
ਵਾਹਿਗੁਰੂ,
ਵੀ ਚਿਮਟੇ ਕਿੰਨੇ ਵੱਜੇ, ਢੋਲਕਾਂ ਕਿੰਨੀਆਂ ਵੱਜੀਆਂ, ਧਾਰਨਾ ਕਿਵੇਂ ਪੜੀ ਗਈ, ਮਹਾਰਾਜ ਦਾ ਸਤਿਕਾਰ ਕਿੰਨਾ ਸੀ, ਇਕੱਠ ਕਿੰਨਾ ਕੁ ਸੀ, ਤੇ ਕਈ ਤੇ ਬਸ ਵਿਰੋਧੀ ਹੁੰਦੇ ਨੇ, ਚੜਾਵਾ ਕਿੰਨਾ ਕੁ ਸੀ। ਆਖੋ ਸਤਨਾਮ, ਉਹਨਾਂ ਦੀਆਂ ਨਜ਼ਰਾਂ ਇਹਨਾਂ ਚੀਜ਼ਾਂ ਤੇ ਹੀ ਰਹਿੰਦੀਆਂ, ਬਸ ਉਹਨਾਂ ਨੇ ਬਾਅਦ ਚ ਗੱਲਾਂ ਜੋ ਬਣਾਉਣੀਆਂ ਹੁੰਦੀਆਂ ਵੀ ਫਲਾਣਾ ਖਾ ਗਿਆ, ਫਲਾਣੇ ਨੇ ਇੱਦਾਂ ਕਰਤਾ, ਫਲਾਣੇ ਨੇ ਇੱਦਾਂ ਕਰਤਾ। ਇੱਦਾਂ ਦੇ ਲੋਕ ਬਹੁਤ ਨੇ, ਉਹਨਾਂ ਨੂੰ ਸੂੰਘੇ ਸਰੋਤੇ ਕਹਿੰਦੇ ਨੇ, ਜਿਹੜੇ ਸੁੰਘਣੀ ਆਉਂਦੇ ਨੇ, ਲਾਹਾ ਨਹੀਂ ਲੈਂਦੇ। ਬਸ ਊਂਘੇ ਸਰੋਤੇ ਉਹ ਹੁੰਦੇ ਨੇ ਜਿਹੜੇ ਸਾਧ ਸੰਗ ਚ ਆ ਕੇ ਵੀ ਊਂਘਦੇ ਰਹਿੰਦੇ ਨੇ, ਇੱਥੇ ਆ ਕੇ ਵੀ ਨੀਂਦ ਆਉਂਦੀ ਰਹਿੰਦੀ ਜਿਨ੍ਹਾਂ ਨੂੰ। ਖੂੰਘੇ ਸਰੋਤੇ ਉਹ ਹੁੰਦੇ ਨੇ ਜਿਹੜੇ ਬਿਨਾਂ ਗੱਲ ਤੋਂ ਖੰਘਦੇ ਨੇ, ਬੋਲਦੇ ਹੀ ਰਹਿਣਗੇ ਦੀਵਾਨ ਚ ਵੀ। ਤੇ ਚੌਥੇ ਹੁੰਦੇ ਨੇ ਚੂੰਘੇ ਸਰੋਤੇ, ਜਿਹੜੇ ਨਾਮ ਦਾ ਰਸ ਚੁੰਘਦੇ ਨੇ, ਲਾਹਾ ਲੈਂਦੇ ਨੇ, ਜਿਹੜੇ ਚੌਂਕੜੇ ਮਾਰ ਕੇ ਬਹਿ ਜਾਂਦੇ ਨੇ, ਤੇ ਸਾਧ ਸੰਗਤ ਜੀ ਪਿਆਰ ਵਿੱਚ ਬੈਠ ਕੇ ਚਿਮ ਚਿਮ ਵਰਸੇ ਅੰਮ੍ਰਿਤ ਧਾਰਾ, ਵਿਖੇ ਬਨ ਫੀਕਾ ਤਿਆਗ ਰੀ ਸਖੀਏ ਨਾਮ ਮਹਾ, ਰਸ ਪੀਓ, ਰਸ ਲੈਂਦੇ ਨੇ ਉਹ। ਕਬੀਰ ਡਗਮਗ ਕਿਆ ਕਰੇ, ਕਹਾਂ ਡਲਾਵੇ ਜੀਉ, ਸਰਬ ਸੂਖ ਕੋ ਨਾਇਕੋ, ਰਾਮ ਨਾਮ ਰਸ ਪੀਓ। ਜਿਹੜੇ ਆ ਕੇ ਸਾਧ ਸੰਗਤ ਵਿੱਚ ਚੌਂਕੜੇ ਮਾਰ ਕੇ ਬਹਿ ਜਾਂਦੇ ਨੇ, ਨਾਮ ਦਾ ਰਸ ਲੈਂਦੇ ਨੇ, ਉਹਨਾਂ ਨੂੰ ਕੋਈ ਮਤਲਬ ਨਹੀਂ ਢਾਡੀ ਕਿਹੜਾ ਲੱਗਾ, ਉਹਨਾਂ ਨੂੰ ਕੋਈ ਮਤਲਬ ਨਹੀਂ ਰਾਗੀ ਕੌਣ ਹੈ, ਉਹਨਾਂ ਨੂੰ ਕੋਈ ਮਤਲਬ ਨਹੀਂ ਵੀ ਸਾਧੂ ਸੰਤ ਕਿਹੜੇ ਆਏ ਨੇ। ਉਹਨਾਂ ਨੇ ਚੌਂਕੜਾ ਮਾਰ ਕੇ ਆਖਣਾ, ਕੋਈ ਮੈਨੂੰ ਮੇਰੇ ਗੁਰੂ ਦੀ ਗੱਲ ਸੁਣਾਵੇ, ਕੋਈ ਮੈਨੂੰ ਉਹਦੇ ਨਾਲ ਜੁੜਨ ਦਾ ਢੰਗ ਦੱਸੇ, ਕੋਈ ਜੁਗਤੀ, ਕੋਈ ਜੀਵਨ ਜਾਚ। ਤੇ ਗੁਰਮੁਖੋ ਪਿਆਰ ਵਾਲੇ ਤੇ ਗਲੀਆਂ ਦੀਆਂ ਕੱਖਾਂ ਤੋਂ ਵੀ ਗਿਆਨ ਲੈ ਲੈਂਦੇ, ਰਾਹ ਚ ਬੈਠੇ ਭਿਖਾਰੀ ਤੋਂ ਵੀ ਸਿੱਖਿਆ ਲੈ ਲੈਂਦੇ ਆ। ਉਹਨਾਂ ਨੇ ਤੇ ਕੁਝ ਨਾ ਕੁਝ ਸਿੱਖ ਲੈਣਾ, ਕਿਸੇ ਵੀ ਕੀਰਤਨ ਦਰਬਾਰ ਵਿੱਚ ਜਾਓ ਜ਼ਰੂਰ ਕੁਝ ਨਾ ਕੁਝ ਮਿਲੇਗਾ ਜੇ ਕਿਤੇ ਕੁਝ ਲੈਣ ਦੀ ਇੱਛਾ ਹੋਏਗੀ। ਤੇ ਜੇ ਕੇਵਲ ਇਹੀ ਆ ਵੀ ਸ਼ੰਕੇ ਮਨ ਵਿੱਚ ਲੈ ਕੇ ਜਾਣਾ ਹੈ, ਤੇ ਭਾਵੇਂ ਸਾਰੀ ਜ਼ਿੰਦਗੀ ਢਾਡੀ ਸੁਣਦੇ ਰਹੋ, ਰਾਗੀ ਸੁਣਦੇ ਰਹੋ, ਮਹਾਂਪੁਰਸ਼ਾਂ ਨੂੰ ਸੁਣਦੇ ਰਹੋ, ਖਾਲੀ ਰਾਂਗੇ ਅਸੀਂ। ਪਿਆਰ ਵਾਲੇ ਤੇ ਗੁਣ ਇਕੱਠੇ ਕਰਦੇ ਨੇ, ਸਾਂਝ ਕਰੀਜੈ ਗੁਣ ਹੈ ਕੇਰੀ, ਛੋੜ ਅਵਗੁਣ ਚੱਲੀਏ। ਤੇ ਗੁਰਮੁਖੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਗੁਣਾਂ ਦਾ ਸੰਗ੍ਰਹਿ ਆ। ਸਿੱਖ ਉਹ ਨੇ ਜਿਹੜੇ ਅੱਜ ਬੰਦਿਆਂ ਤੋਂ ਵੀ ਗਿਆਨ ਨਹੀਂ ਲੈਂਦੇ, ਤੇ ਸਤਿਗੁਰਾਂ ਨੇ ਕੁੱਤਿਆਂ ਦਾ ਵੀ ਗੁਣ ਦੱਸਿਆ, ਸੂਰ ਦਾ ਵੀ ਗੁਣ ਦੱਸਿਆ, ਕੀੜੀ ਦਾ ਵੀ ਗੁਣ ਦੱਸਿਆ, ਹਾਥੀ ਦਾ ਵੀ ਗੁਣ ਦੱਸਿਆ, ਪਤੰਗੇ ਦਾ ਵੀ ਗੁਣ ਦੱਸਿਆ। ਸੱਚੇ ਪਾਤਸ਼ਾਹ ਨੇ ਤੇ ਸਾਨੂੰ ਕੀੜੀਆਂ ਤੋਂ ਲੈ ਕੇ ਹਾਥੀ ਤੱਕ ਜਾਨਵਰਾਂ ਦੇ ਵੀ ਗੁਣ ਇਕੱਠੇ ਕਰ ਕਰਕੇ ਦਿੱਤੇ ਨੇ ਕਿ ਸਿੱਖਾ ਇਹਨਾਂ ਤੋਂ ਗੁਣ ਲੈ, ਸੇਧ ਲੈ ਇਹਨਾਂ ਤੋਂ। ਕੁੱਤੇ ਵਿੱਚ ਵੇਖ ਕੀ ਗੁਣ ਹੈ। ਜੇ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਬਚਨ ਹੈ, ਇਤਿਹਾਸ ਲੰਮਾ ਹੋ ਰਿਹਾ ਥੋੜਾ ਜਿਹਾ, ਪੰਜ ਚਾਰ ਮਿੰਟ ਵਿੱਚ ਬੇਨਤੀ ਕਰ ਦਿਆਂਗਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਜੇ ਕੋਈ ਤੈਨੂੰ ਕੁੱਤਾ ਕਹਿ ਕੇ ਬੁਲਾਵੇ, ਗੁੱਸਾ ਚੜ ਜਾਏਗਾ। ਆਪਾਂ ਵਿੱਚੇ ਹੀ ਆ, ਮੈਂ ਵੀ ਵਿੱਚੇ ਹੀ। ਜੇ ਕਹਿੰਦੇ ਤੈਨੂੰ ਕੋਈ ਸੱਪ ਕਹਿ ਕੇ ਬੁਲਾਵੇ, ਵੀ ਵੇਖੋ ਸੱਪ ਵਾਂਗੂ ਵਿਸ ਘੋਲਦਾ, ਗੁੱਸਾ ਚੜ ਜਾਏਗਾ। ਕਹਿੰਦੇ ਜੇ ਕੋਈ ਤੈਨੂੰ ਮਿਰਗ ਕਹਿ ਕੇ, ਪਸ਼ੂ ਕਹਿ ਕੇ ਬੁਲਾਵੇ ਤੇ ਗੁੱਸਾ ਕਰਨਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਇਹਨਾਂ ਵਿੱਚ ਗੁਣ ਵੇਖ ਕੀ ਨੇ। ਭਾਈ ਗੁਰਦਾਸ ਜੀ ਦਾ ਬਚਨ ਹੈ, ਜੈਸੇ ਕੋ ਬੁਲਾਵੇ ਕਹਿ ਸਵਾਨ, ਮਿਰਗ ਸਰਪ ਕਹਿ ਸੁਨ ਤਰਸਾਏ ਧਾਏ ਗਾਰ, ਮਾਰ ਦੀਜੀਏ। ਕਹਿੰਦੇ ਕੋਈ ਕੁੱਤਾ ਸੱਪ ਕਹਿ ਕੇ, ਪਸ਼ੂ ਕਹਿ ਕੇ ਬੁਲਾਵੇ, ਕੰਨਾਂ ਦੇ ਵਿੱਚ ਆਵਾਜ਼ ਪੈਣ ਸਾਰ ਜੀ ਕਰਦਾ, ਨਾਲੇ ਕੱਢੇਗਾ ਗਾਲਾਂ ਤੇ ਨਾਲੇ ਆਖੇਗਾ ਇਹਨੂੰ ਮਾਰ ਹੀ ਦੇਣਾ, ਤੂੰ ਮੈਨੂੰ ਕੁੱਤਾ ਕਹਿਣ ਵਾਲਾ ਹੋਵੇਂ ਕੌਣ, ਤੂੰ ਮੈਨੂੰ ਸੱਪ ਕਹਿਣ ਵਾਲਾ ਹੋਵੇਂ ਕੌਣ, ਤੂੰ ਮੈਨੂੰ ਪਸ਼ੂ ਕਹਿਣ ਵਾਲਾ ਹੋਵੇਂ ਕੌਣ। ਪਰ ਭਾਈ ਸਾਹਿਬ ਕਹਿੰਦੇ ਨੇ, ਉਹ ਜੇ ਕੋਈ ਕੁੱਤਾ ਕਹਿੰਦਾ ਤੇ ਗੁੱਸਾ ਕਰਨਾ, ਗੁੱਸਾ ਕਰਨ ਵਾਲੇ ਆ, ਕੁੱਤੇ ਦਾ ਗੁਣ ਵੇਖ ਲਾ, ਉਹਦੇ ਵਿੱਚ ਗੁਣ ਕੀ ਹੈ, ਕੁੱਤੇ ਚ ਕੁਆਲਿਟੀ ਕੀ ਹੈ, ਕੁੱਤੇ ਚ ਗੁਣ ਕੀ ਹੈ। ਭਾਈ ਸਾਹਿਬ ਕਹਿੰਦੇ ਨੇ, ਸਵਾਨ ਸਵਾਮ ਕਾਮ ਲਾਗ, ਜਾਮਨੀ ਜਾਗਤ ਰਹਿ, ਨਦ ਹੈ ਸੁਨਾਏ ਮਿਰਗ ਪ੍ਰਾਨ, ਹਾਨ ਕੀਜੀਐ। ਕੁੱਤੇ ਵਿੱਚ ਇਹ ਗੁਣ ਹੈ ਕਿ ਸਾਰੀ ਰਾਤ ਖਾ ਕੇ ਮਾਲਕ ਦੇ ਘਰੋਂ ਇੱਕ ਪ੍ਰਸ਼ਾਦਾ ਇੱਕ ਰੋਟੀ, ਸਾਰੀ ਸਾਰੀ ਰਾਤ ਜਾਗ ਕੇ ਪਹਿਰਾ ਦਿੰਦਾ। ਉਹ ਕਹਿੰਦੇ ਕੁੱਤੇ ਵਿੱਚ ਗੁਣ ਹੈ, ਰੋਟੀ ਇੱਕ ਮਿਲੀ ਸਾਰੀ ਰਾਤ ਪਹਿਰਾ, ਤੈਨੂੰ ਤੇ ਧੀਆਂ ਵੀ ਪੁੱਤਰ ਵੀ ਜ਼ਮੀਨ ਵੀ ਮਾਇਆ ਵੀ ਕੱਪੜਾ ਲੀੜਾ ਸਭ ਕੁਝ ਮਿਲਦਾ। ਕਦੇ ਤੂੰ ਵੀ ਗੁਰੂ ਦੇ ਬਚਨਾਂ ਤੇ ਪਹਿਰਾ ਦਿੱਤਾ, ਜੇ ਨਹੀਂ ਦਿੱਤਾ ਤੇ ਉਹ ਚੰਗਾ। ਆਖੋ ਸਤਨਾ।
ਹਾਂ,
ਜਿਨ੍ਹਾਂ ਨੇ ਘਰਾਂ ਚ ਕੁੱਤੇ ਰੱਖੇ ਨੇ, ਨਿੱਕਾ ਜਿਹਾ ਬੱਚਾ ਲਿਆ ਕੇ ਪਾਲ ਲਓ, ਛੋਟਾ ਜਿਹਾ, ਉਸ ਕੁੱਤੇ ਨੂੰ ਤੁਸੀਂ ਮਾਰੋ, ਘਰੋਂ ਬਾਹਰ ਕੱਢੋ, ਦਰਵਾਜ਼ੇ ਚ ਬੈਠਾ ਰਹੇਗਾ, ਹੋਰ ਕਿਸੇ ਪਾਸੇ ਨਹੀਂ ਜਾਂਦਾ। ਜਾਂ ਤੇ ਅੰਦਰ ਨੂੰ ਵੜੇਗਾ, ਬਾਹਰ ਜਾਏਗਾ ਹੀ ਨਹੀਂ। ਜੇ ਬਾਹਰ ਜਾਏਗਾ ਤੇ ਬਾਹਰ ਫਿਰਦਾ ਰਹੇਗਾ, ਆਪਣੇ ਮਾਲਕ ਦਾ ਦਰ ਛੱਡ ਕੇ ਨਹੀਂ ਜਾਂਦਾ। ਕੁੱਤੇ ਚਗਾਉਣੇ ਸਾਨੂੰ ਤੇ ਸੱਚੇ ਪਾਤਸ਼ਾਹ ਕਦੇ ਕਦੇ ਮਾੜਾ ਜਿਹਾ ਦੁੱਖ ਦੇ ਕੇ ਝਿੜਕੇ ਵੇਖਦੇ ਨੇ, ਆਪਾਂ ਤੇ ਪਤਾ ਹੀ ਨਹੀਂ ਸਵੇਰ ਤੋਂ ਸ਼ਾਮ ਤੱਕ ਕਿੰਨੇ ਦਰਾਂ ਤੇ ਫਿਰ ਆਉਂਦੇ। ਉਹ ਤੇ ਸਾਡੇ ਨਾਲੋਂ ਚੰਗਾ ਕੁੱਤਾ। ਇਸੇ ਕਰਕੇ ਕੁੱਤੇ ਦਾ ਪ੍ਰਮਾਣ ਭਾਈ ਗੁਰਦਾਸ ਜੀ ਦਿੰਦੇ ਨੇ, ਵੇਖੋ ਕੁੱਤੇ ਤੋਂ ਸਿੱਖਿਆ ਲਓ, ਆਪਣੇ ਮਾਲਕ ਦੇ ਦਰ ਤੇ ਪਹਿਰਾ ਦਿੰਦਾ। ਅਸੀਂ ਆਪਣੇ ਗੁਰੂ ਦੇ ਬਚਨਾਂ ਤੇ ਪਹਿਰਾ ਨਹੀਂ ਦਿੱਤਾ ਕਦੇ। ਅਸੀਂ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਮਾਲਕ ਗੁਰੂ ਗ੍ਰੰਥ ਸਾਹਿਬ ਮਰ ਨੂੰ ਸਮਝਿਆ ਹੀ ਨਹੀਂ ਕਦੇ। ਅਸੀਂ ਕੋਸ਼ਿਸ਼ ਹੀ ਨਹੀਂ ਕੀਤੀ ਸਤਿਗੁਰ ਦੇ ਬਚਨਾਂ ਤੇ ਪਹਿਰਾ ਦੇਣ ਦੀ। ਇਹ ਕੁੱਤੇ ਚਗਾਉਣੇ। ਅਗਲਾ ਪ੍ਰਮਾਣ ਹੈ, ਨਦ ਹੈ ਸੁਨਾਏ ਮਿਰਗ ਪ੍ਰਾਣ ਹਾਨ ਕੀਜੀਏ। ਕਹਿੰਦੇ ਨਾਦ ਸੁਣਦਾ ਨਾ ਜਦੋਂ ਘੰਡਾ ਹੇੜੇ ਦਾ ਮਿਰਗ, ਮਿਰਗ ਜਦੋਂ ਸੁਣਦਾ ਨਾਦ ਉਸੇ ਸਮੇਂ ਭੱਜਿਆ ਜਾਂਦਾ। ਕਹਿੰਦੇ ਕੋਈ ਜੇ ਉਹਨੂੰ ਰੋਕ ਕੇ ਆਖੇ ਨਾ ਕਿ ਮਿਰਗ ਨੂੰ ਕਿ ਜਿੱਥੇ ਚੱਲਿਆ ਤੈਨੂੰ ਸ਼ਿਕਾਰੀ ਫੜ ਲਏਗਾ, ਉਸ ਸਮੇਂ ਮਿਰਗ ਆਖੇਗਾ ਨਹੀਂ, ਉਸ ਸ਼ਬਦ ਨੂੰ, ਉਸ ਸ਼ਬਦ ਨੂੰ ਸੁਣ ਕੇ ਮੈਂ ਰਹਿ ਨਹੀਂ ਸਕਦਾ ਕਿਉਂਕਿ ਮੇਰੀ ਸੁਰਤ ਦਾ ਉਸ ਸ਼ਬਦ ਨਾਲ ਮੇਲ ਹੋ ਗਿਆ, ਮੈਂ ਜਾਣਾ ਹੀ ਜਾਣਾ ਭਾਵੇਂ ਸ਼ਿਕਾਰੀ ਮੈਨੂੰ ਮਾਰ ਹੀ ਦੇਵੇ। ਮਿਰਗ ਜਾਂਦਾ ਨਾ, ਨਾਲੇ ਪਤਾ ਵੀ ਉਹ ਖੜਾ ਸ਼ਿਕਾਰੀ ਮਾਰ ਦੇਗਾ, ਹੱਥ ਵਿੱਚ ਹਥਿਆਰ ਵੀ ਫੜਿਆ ਮਿਰਗ ਵੇਖ ਲੈਂਦਾ, ਪਰ ਉਹ ਕਰੇ ਕੀ, ਉਹਦੀ ਸੁਰਤ ਸ਼ਬਦ ਦਾ ਮੇਲ ਹੋ ਜਾਂਦਾ, ਉਹ ਭੱਜਿਆ ਜਾਂਦਾ, ਨਾਲੇ ਮੌਤ ਹੈ ਉਹਨੂੰ ਪਤਾ ਹੈ ਉਹਨੇ ਮਾਰ ਦੇਣਾ ਹੈ। ਸਾਨੂੰ ਪਤਾ ਸਵੇਰੇ ਸਵੇਰੇ ਗੁਰਦੁਆਰਿਓਂ ਬਾਣੀ ਦੀ ਆਵਾਜ਼ ਆ ਰਹੀ ਹੈ, ਨਾਦ ਸੁਣ ਰਹੇ ਹਾਂ, ਕੰਨਾਂ ਚ ਆਵਾਜ਼ ਪੈ ਗਈ ਹੈ, ਸਾਡੇ ਗੁਰੂ ਨੇ ਤਾਰ ਦੇਣਾ ਹੈ। ਅਸੀਂ ਸਗੋਂ ਗ੍ਰੰਥੀ ਨੂੰ ਕਹਿੰਦੇ ਹਾਂ ਵੀ ਸਵੇਰੇ ਸਵੇਰੇ ਕੰਨ ਕਿਉਂ ਖਾਣਾ ਹੈ। ਆਖੋ ਸਤਨਾ।
ਹਾਂ,
ਵਿਚਾਰਿਆਂ ਗ੍ਰੰਥੀਆਂ ਨੂੰ ਫਿਕਰ, ਉਹ ਕਹਿਣਗੇ ਲੇਟ ਲਾਇਆ ਕਰੋ ਸਪੀਕਰ, ਸਵੇਰੇ ਸਵੇਰੇ ਰੌਲਾ ਨਾ ਪਾਇਆ ਕਰੋ, ਅਸੀਂ ਸੌਣ ਦਾ ਟਾਈਮ ਹੁੰਦਾ, ਤੁਸੀਂ ਸਵੇਰੇ ਹੀ ਲੱਗ ਪੈਂਦੇ ਹੋ ਬਾਣੀ ਪੜ੍ਹਨ। ਸਾਡਾ ਹਾਲ ਵੇਖੋ ਕਿੱਦਾਂ ਦਾ, ਮਿਰਗ ਕੀ ਆ ਅਸੀਂ ਕੀ ਆ, ਉਹਦੇ ਵਿੱਚ ਸ਼ਬਦ ਤੇ ਸੁਰਤ ਦਾ ਮੇਲ ਹੈ ਸਾਡੇ ਪੱਲੇ ਹੈ ਨਹੀਂ। ਤੇ ਤੀਜਾ ਪ੍ਰਮਾਣ ਦਿੰਦੇ ਨੇ ਸੱਪ ਦਾ। ਭਾਈ ਗੁਰਦਾਸ ਜੀ ਕਹਿੰਦੇ ਨੇ ਸੱਪ ਜੇ ਕੋਈ ਕਵੇ ਤੇ ਗੁੱਸਾ ਕਰਨਾ ਹੈ, ਪਰ ਸੱਪ ਦੇ ਵਿੱਚ ਕੁਆਲਿਟੀ ਵੇਖੋ ਕੀ ਹੈ। ਧੁਨ ਮੰਤਰ ਪੜਾ ਸਰਪ ਅਰਪ ਦੇਤ, ਤਨ ਮਨ ਦੰਤ ਹੰਤ ਹੋਤ ਗੋਤ ਲਾਜ ਗਹਿ ਲੀਜੀਏ। ਸੱਪ ਵਿੱਚ ਕੁਆਲਿਟੀ ਹੈ, ਉਹਦੇ ਚ ਗੁਣ ਹੈ। ਜਦੋਂ ਵੀ ਸਪੇਰਾ ਗਾਰੜੂ ਉਹਨੂੰ ਫੜਨ ਵਾਸਤੇ ਆਉਂਦਾ, ਨਾਲੇ ਤੇ ਬੀਨ ਵਜਾਉਂਦਾ, ਤੇ ਕਦੇ ਚੰਗੀ ਤਰ੍ਹਾਂ ਵੇਖਿਓ ਜੇ ਉਹ ਕੱਲੀ ਬੀਨ ਹੀ ਨਹੀਂ ਵਜਾਉਂਦਾ, ਉਹ ਨਾਲ ਸੱਪ ਨੂੰ ਵਾਸਤਾ ਵੀ ਪਾਉਂਦਾ ਕਿ ਤੈਨੂੰ ਤੇਰੀ ਗੁਰੂ ਦਾ ਵਾਸਤਾ, ਤੈਨੂੰ ਤੇਰੀ ਕੁੱਲ ਦਾ ਵਾਸਤਾ, ਜੇ ਨਹੀਂ ਆਏਗਾ ਤੇਰੀ ਕੁੱਲ ਨੂੰ ਕਲੰਕ ਲੱਗ ਜਾਏਗਾ। ਜਦੋਂ ਸਾਧ ਸੰਗਤ ਜੀ ਉਹਨੂੰ ਉਹ ਸਪੇਰਾ ਉਹਦੀ ਕੁੱਲ ਦਾ, ਉਹਦੇ ਗੁਰੂ ਦਾ, ਗੁਰਮੰਤਰ ਦਾ ਵਾਸਤਾ ਪਾਉਂਦਾ ਤੇ ਸੱਪ ਫੇਰ ਆਉਂਦਾ, ਕੱਲੀ ਬੀਣ ਤੇ ਨਹੀਂ ਆਉਂਦਾ। ਆਖੋ ਸਤਨਾ।
ਹਾਂ,
ਤੇ ਸੱਪ ਨੂੰ ਪਤਾ ਜੇ ਮੈਂ ਨਾ ਗਿਆ ਤੇ ਮੇਰੀ ਕੁੱਲ ਨੂੰ ਕਲੰਕ ਲੱਗ ਜਾਏਗਾ, ਤੇ ਜੇ ਸੱਪ ਨਾ ਆਵੇ, ਇਹ ਗੱਲ ਕਹਿ ਕੇ ਸਪੇਰਾ ਉੱਠ ਪੈਂਦਾ, ਇਹ ਤੇ ਬੇਗੁਰਾ, ਇਹਨੇ ਆਉਣਾ ਹੀ ਨਹੀਂ। ਇਹ ਗੱਲ ਕਹਿ ਦਿੰਦਾ ਸਪੇਰਾ, ਇਹਨੇ ਨਹੀਂ ਆਉਣਾ, ਇਹ ਸੱਪ ਬੇਗੁਰਾ ਹੈ। ਏਦਾਂ ਦਾ ਸ਼ਬਦ ਤੁਸੀਂ ਸਪੇਰੇ ਦੇ ਮੂੰਹੋਂ ਸੁਣੋਗੇ ਜੇ ਸੱਪ ਨਾ ਆਵੇ। ਸੱਪ ਉਹ ਆ ਜਿਹੜਾ ਆਵੇ, ਧੁਨ ਮੰਤਰ ਪੜਾ ਸਰਪ ਅਰਪ ਦੇਤ, ਤਨ ਮਨ ਸਭ ਕੁਝ ਕੁਰਬਾਨ ਕਰ ਦਿੰਦਾ, ਉਹਦੇ ਦੰਦ ਖੱਟੇ ਕਰ ਦਿੱਤੇ ਜਾਂਦੇ ਨੇ, ਦੰਦ ਕੱਢ ਦਿੱਤੇ ਜਾਂਦੇ ਨੇ, ਉਹਦਾ ਹਥਿਆਰ ਹੁੰਦਾ ਜ਼ਹਿਰ, ਉਹ ਖਤਮ ਕਰ ਦਿੱਤੀ ਜਾਂਦੀ ਹੈ, ਪਰ ਸੱਪ ਫਿਰ ਵੀ ਆਉਂਦਾ। ਭਾਈ ਗੁਰਦਾਸ ਜੀ ਕਹਿੰਦੇ ਨੇ ਮੋਹ ਨਾ ਭਗਤ ਭਾਵ ਸ਼ਬਦ ਸੁਰਤਹੀਨ। ਨਾ ਤੇ ਕਹਿੰਦੇ ਨੇ ਤੇਰੇ ਕੋਲ ਕੁੱਤੇ ਵਾਲਾ ਮੋਹ ਆ, ਜਿਹੜਾ ਕੁੱਤੇ ਕੋਲ ਆ ਮਾਲਕ ਨਾਲ, ਸ਼ਬਦ ਸੁਰਤਹੀਨ, ਸ਼ਬਦ ਸੁਰਤ ਦਾ ਮੇਲ ਵੀ ਹੈ ਨੀ, ਜਿਹੜਾ ਮਿਰਗ ਕੋਲ ਆ ਉਹਦੇ ਤੋਂ ਵੀ ਅਸੀਂ ਕੋਰੇ ਹਾਂ, ਹੀਣੇ ਆ। ਗੁਰ ਉਪਦੇਸ਼ ਬਿਨਾਂ ਧ੍ਰਿਗ ਜਗ ਜੀਜੀਏ। ਸੱਪ ਵਾਲਾ ਗੁਰਮੰਤਰ ਵੀ ਹੈ ਨੀ। ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਕੋਲ ਤੇ ਗੁਣ ਨੇ, ਤੇਰੇ ਕੋਲ ਇਹਨਾਂ ਤਿੰਨਾਂ ਵਿੱਚੋਂ ਇੱਕ ਵੀ ਗੁਣ ਹੈ ਨੀ, ਤੇ ਧ੍ਰਿਗ ਹੈ ਸੰਸਾਰ ਵਿੱਚ ਜਿਉਣਾ। ਆਖੋ ਸਤਨਾ। ਭਾਈ ਰੇ ਭਗਤਹੀਣ ਕਾਹੇ ਜਗ ਆਇਆ, पूरे गुर की सेवना कीनी बिरथा जन्म गवाया। बिरथा साडा जीवन जे सात संगत बाणी बाणे नाल सेवा सिमरन नाल अपने गुरु नाल ना जुड़े। शंकियां दे भरे होए आ सूईए बन के दवाना विच वी जे जाने आ ते सूईए बन के संगतां विच जाने आ सीआईडीयू वी करन वास्ते जाने आ, बस इदां दी साडी अज बिरती बन गई आ। शंकियां नाल भरे पए आ असी, शरदा नां दी चीज साडे विच अज नहीं लभदी। समां जिदां दा आ गया, पर गुरमुखो किसे ते भावे शरदा ना बनाओ। मैं नहीं कहांगा भी अज संतां ते शरदा बनाओ, साधुआं ते शरदा बनाओ, नहीं बनदी ना बने, पर गुरु ग्रंथ साहिब महाराज ते रज के शरदा हो। गुरु ग्रंथ साहिब महाराज दे उत्ते कदे शंका ना करो। गुरु ते शंका करके साडा पार उतारा नहीं होना। अजकल पेपर पढ़ने आ, अखबारां पढ़ने आ, अज गुरु ग्रंथ साहिब महाराज दी बाणी उत्ते भी टिप्पणियां हो रही। आ क्यों लिखिया एदां भी कहिंदे ने गुरु ग्रंथ साहिब महाराज दी सोध करो सिखो कट्ठे हो के, एदां पेपरां च लिखिया हुंदा। कहिंदे क्यों? कहिंदे जे झपट्टां दे सवैये क्यों लिखे ने, इन्हां नूं कढ दिओ विचों, इह ज्यादा सियाणे ने अज दे सिख। ते गुरु ग्रंथ साहिब महाराज दी सोध करदे फिरदे आ, उह कदे सिख दी सोध हुंदी ते सुणी आ, भांडियां दी सोध हुंदी ते सुणी आ, कदे कोई सिख गुरु दी वी सोध करदा हुंदा? अज असीं गुरु दी सोध करन तुर पए आ। हाल वेखो साडा अज किदां दा प्यार हो। जे मन की शांति चाहते हैं, मन का टका चाहते हैं, तो बस जिथे जाओ शरदा भावना लेके जाओ, गुरु साहब ते शरदा भावना बनाओ। सूईए नूं भेजिया हसन खान नूं, कहिंदा जा पता करके आ, पता करके आ गुरु हरगोबिंद साहब कोल किन्ने कु हाथी घोड़े फौजा ने, वह मुकाबला करने वास्ते कहिंदे ने कि मैं तैयार हाँ, वेख के ते आओ सतगुरां कोल किन्ने कु फौजा किनियां क ने। हसन खान सूईया गया, इन्हें भेस पा लिया, सिंगा वाला पहरावा पा लिया, हुण विच तुरिया फिरदा, भेद लैंदा फिरदा भी किन्नी कि गिणती है। कहिंदा भी उधर ते 35-36 हजार, इधर इधर ते मसा 4-5 हजार फौज आ, ये ते बहुत थोड़े ने। पर कले कले सिंह वल वेखदा भी इन्हां विच मनोबल बहुत है, इन्हां च स्पिरिट सच्चे पातशाह ने इदां दा भरिया। बड़े कैम ने गुरु के पुत, गुरु के खालसे प्यार वाले सिंह। सतसंग जी, ये हसन खान विच तुरिया फिरदा, पहरावा ते सिंगा वाला पा लिया, पर हुण बगले हंसा नाल नहीं रल सकते। फर्क हुंदा जिन्ना मर्जी जतन कर लवे। हुण सतसंग जी पहरावा ते पा लिया, पर बोलण च फर्क, खान बैठा खान च फर्क, चलदा चलण च फर्क। सारे उठ के इनान करते ने, नितनेम करते ने, ये उठण च फर्क। मनमुख ते गुरमुख का पता तो इतों ही लगता, उदा तो भावें कोई कृपाना पाई फिरे। हुण आपो अपने मना च झाती मार लियो भी असीं उठने आ कि सूरजमुखी हुई हैं सारे। सूरजमुखी जिहड़ा फुल हुंदा ना, कहिंदे सूरज चढ़े ते उह मूंह सीधा कर लैंदा, उदा डिंगा ही थले नूं ही रहिंदा। ਸਾਡੇ ਵਿੱਚ ਵੀ ਕਈ ਏਦਾਂ ਦੇ ਨੇ ਵੀ ਸੂਰਜ ਚੜ੍ਹੇ ਤੇ ਹੀ ਉਹਨਾਂ ਨੇ ਮੁੱਖ ਬਾਹਰ ਕੱਢਣਾ, ਓਦਾਂ ਨਹੀਂ, ਓਦਾਂ ਬਿਸਤਰੇ 'ਚ ਹੀ ਬੜੇ ਰਹਿੰਦੇ ਕਈ। ਤੇ ਗੁਰਮੁਖੋ ਆਪਾਂ ਆਪੋ ਆਪਣੇ ਮਨਾਂ 'ਚ ਵੀ ਝਾਤੀ ਮਾਰ ਕੇ ਵੇਖੀਏ ਅਸੀਂ ਕਿੱਦਾਂ ਦੇ ਹਾਂ। ਸਤਸੰਗ ਜੀ, ਹੁਣ ਵੇਖਣ ਨੂੰ ਤੇ ਲੱਗਦਾ, ਪਰ ਵਿੱਚ ਕਈ ਗੁਰਸਿੱਖ ਉਹਨਾਂ ਨੇ ਆਖਿਆ ਵੀ ਇਹ ਸਾਡੇ ਦੇ ਵਿੱਚ ਰਲਿਆ ਤੇ ਫਿਰਦਾ, ਪਰ ਇਹ ਸਾਡਾ ਹੈ ਨਹੀਂ। ਵੇਖੋ ਇਹਦਾ ਉੱਠਣ ਦਾ ਨਹੀਂ ਕੋਈ, ਬਹਿਣ ਦਾ ਚੱਜ ਨਹੀਂ, ਖਾਣ ਦਾ ਚੱਜ ਨਹੀਂ। 12-12 ਸਾਲ ਰਹੀ ਹੈ ਸੰਤਾਂ ਦੀ ਟੋਲੀ, ਫਿਰ ਜਾ ਕੇ ਆਉਂਦੀ ਆ ਸਾਧੂਆਂ ਦੀ ਬੋਲੀ। ਇਹਨੂੰ ਮੱਥਾ ਟੇਕਣ ਦਾ ਚੱਜ ਤਰ੍ਹਾਂ ਪਤਾ ਨਹੀਂ, ਬਹਿਣ ਖਲੋਣ ਦਾ ਪਤਾ ਨਹੀਂ, ਕਿੱਧਰ ਦਾ ਸਿੱਖ ਆ। ਕਈਆਂ ਨੇ ਫਿਰ ਨਿਗਾਹ ਰੱਖੀ, ਪਰ ਇੱਕ ਦਿਨ ਫੜ ਹੀ ਲਿਆ। ਫੜਨ ਸਾਰ ਜਦੋਂ ਮਾੜਾ ਜਿਹਾ ਪਤਾ ਲੱਗਿਆ ਵੀ ਸਾਡਾ ਨਹੀਂ, ਉਧਰ ਸਤਿਗੁਰਾਂ ਨੂੰ ਪਤਾ ਲੱਗ ਗਿਆ, ਸਤਿਗੁਰਾਂ ਦੇ ਆਉਂਦਿਆਂ ਤੱਕ ਤੇ ਕੁਟਾਪਾ ਚੜ੍ਹ ਗਿਆ ਸੀ। ਜਦੋਂ ਤੱਕ ਮਹਾਰਾਜ ਆਏ ਉਦੋਂ ਤੱਕ ਤੇ ਉਹਦਾ ਬੁਰਾ ਹਾਲ ਸੱਚੇ ਪਾਤਸ਼ਾਹ ਨੇ ਛਡਾਇਆ। ਵੇਖਿਆ ਕੱਪੜੇ ਤੇ ਪਾਈ ਫਿਰਦਾ, ਪਰ ਮਹਾਰਾਜ ਸਾਨੂੰ ਵੀ ਕਹਿੰਦੇ ਆ, ਓਏ ਨਾ ਕਰ ਹੰਸਾਂ ਦੀ ਰੀਸ। ਹੰਸਾਂ ਵੇਖ ਤਰੰਦਿਆਂ, ਬੱਗਾ ਪੀ ਆਇਆ ਚਾਓ, ਡੁੱਬ ਮੂਏ ਬੱਗ ਬੱਪਰੇ, ਸਿਰ ਤਲ ਉੱਪਰ ਪਾਉ। ਕਹਿੰਦੇ ਜਿਹੜਾ ਹੰਸ ਹੁੰਦਾ ਨਾ, ਉਹ ਨਾਰੀਅਲ ਵਿੱਚ ਚੁੰਜ ਮਾਰਦਾ, ਉਹਦੀ ਚੁੰਝ ਐਡੀ ਕਰੜੀ ਹੁੰਦੀ ਆ ਕਿ ਰਸ ਉਹਦੇ ਵਿੱਚੋਂ ਨਾਰੀਅਲ ਚੋਂ ਪਾਣੀ ਪੀ ਲੈਂਦਾ, ਐਡਾ ਕਰੜੀ ਚੁੰਝ ਹੁੰਦੀ ਉਹਦੀ। ਇੱਕ ਬਗਲਾ ਕਹਿੰਦਾ ਨਾਲ ਦੇ ਨੂੰ, ਮੈਂ ਵੀ ਨਾ ਚੁੰਝ ਮਾਰਾਂ ਵਿੱਚ। ਉਹਨੂੰ ਕਿਸੇ ਨੇ ਆਖਿਆ, ਉਹ ਹੰਸ ਤੂੰ ਬਗਲਾ, तू ओदा मुकाबला की करेगा। आखन लगा नहीं नहीं मैं वेखना है जरा नाल दे रोक दे ने
ना कर हंसा दी रीस बगलिया डुब जाएगा कर हंसा दी रीस
रस लेना मैं ते नारियल दा पानी पीना कहिंदे मन्ने ही ना बगला बस हंस उठ गए इन्हें जोर दी मारी विच चुंझ ते विच ही टुट गई बगला रंग ते चिट्टा ही आ कहिंदा मेरे ते हंस विच की फर्क है इक्को जिही आ पर किथे बगला किथे हंस कहिंदे फिर धरती ते डिगया पानी विच डुब मुए बक बपरे सिर तल उपर पाओ हुण रोंदा रोना सानू भी पैना जे बगलिया वाली बिरती है साडी जे केवल पहरावा ही है ना साडे कोल ते रोना सानू भी पैना फिर कहिंदा ओ मैनू चा बगले नू आ गया एवें ही चा आ गया हंसा वाली तोर वेख के मैनू चा बदले नू आ गया हंसा वाली तोर वेख के मैनू चा बदले नू हंसा वाली तोर वेख के हंसा वाली तोर वेख के मैनू वाली तोर मैनू जा बगले हरगोबिंद साहब आखन लगे बगला हंसा विच रलिया पर पछाण आ गई दस बई कौन है तू उस समय आखन लगा महाराज मैं सूईया भेद लैन आया सा महाराज कहिंदे दुध विच पा के घिओ इहनू छकाओ सिंह कहिंदे महाराज जी दुध च घिओ
ਸਾਨੂੰ ਥੋੜਾ ਜਿਹਾ ਇਹਨੂੰ ਕੱਲਾ ਛੱਡੋ, ਕਿਰਪਾ ਕਰੋ ਥੋੜਾ ਜਿਹਾ ਤੁਸੀਂ ਅੰਦਰ ਨੂੰ ਜਾਓ, ਅਸੀਂ ਸਿਖਾਈਏ ਥੋੜਾ ਜਿਹਾ। ਮਹਾਰਾਜ ਕਹਿਣ ਲੱਗੇ ਨਹੀਂ ਨਹੀਂ, ਇਹਨੂੰ ਤੁਸੀਂ ਦੁੱਧ ਚ ਪਾ ਕੇ ਘਿਓ ਸਿਖਾਓ। ਸਤਿਬਚਨ ਚਲੋ ਜੀ ਦੁੱਧ ਚ ਪਾ ਕੇ ਘਿਓ, ਕਹਿੰਦੇ ਸੱਚ ਬੋਲਿਆ ਸੱਚ, ਤੇ ਸੱਚ ਦੀ ਕਦਰ ਸਤਿਗੁਰੂ ਕਰਦੇ ਨੇ। ਇਹਨੇ ਝੂਠ ਤੇ ਨਹੀਂ ਬੋਲਿਆ, ਅੱਗੇ ਇਹਨੇ ਜੋ ਸੀ ਦੱਸ ਦਿੱਤਾ ਕਿ ਮੈਂ ਸੂਈਆ ਮੈਂ ਭੇਦ ਲੈਣ ਵਾਸਤੇ ਆਇਆ। ਸੱਚ ਬੋਲਣ ਵਾਲੇ ਦੀ ਕਦਰ ਸਤਿਗੁਰੂ ਕਰਦੇ ਨੇ, ਅੱਜ ਵੀ ਪਏਗੀ ਕਦਰ। ਸਾਡਾ ਤੇ ਜੀਵਨ ਅੱਜ ਝੂਠ ਹੀ ਬਣਦਾ ਜਾ ਰਿਹਾ, ਕਈ ਲੋਕਾਂ ਨੂੰ ਪੈਰ ਪੈਰ ਤੇ ਝੂਠ ਬੋਲਣ ਦਾ ਸੁਭਾਅ ਹੈ। ਜਿਵੇਂ ਪੱਕੇ ਅਮਲੀ ਅਮਲ ਬਿਨਾਂ ਨਹੀਂ ਬਚਦੇ, ਕਈ ਲੋਕ ਝੂਠ ਬਿਨਾਂ ਨਹੀਂ ਬਚਦੇ। ਆਦਤ ਬਣਾ ਲਈ ਆ ਕਈਆਂ ਨੇ ਪੈਰ ਪੈਰ ਤੇ ਝੂਠ ਬੋਲਣਾ, ਹਰ ਗੱਲ ਤੇ ਝੂਠ। ਪਰ ਝੂਠ ਬੋਲਣ ਵਾਲਿਆਂ ਦਾ ਜੀਵਨ ਵੀ ਇੱਕ ਝੂਠ ਹੀ ਬਣ ਕੇ ਰਹਿ ਜਾਂਦਾ। ਤੇ ਭਗਤ ਕਬੀਰ ਜੀ ਕਹਿੰਦੇ ਨੇ ਜਿੱਥੇ ਝੂਠ ਹੋਵੇ ਉੱਥੇ ਪਾਪ ਆ ਜਾਂਦਾ। ਕਬੀਰ, ਜਹਾਂ ਗਿਆਨ ਤਹਿ ਧਰਮ ਹੈ, ਜਹਾਂ ਝੂਠ ਤਹਿ ਪਾਪ। ਜਿੱਥੇ ਗਿਆਨ ਹੈ ਉੱਥੇ ਧਰਮ ਹੈ, ਤੇ ਜਿੱਥੇ ਝੂਠ ਹੈ ਉੱਥੇ ਪਾਪ ਹੈ। ਤੇ ਸਤਸੰਗ ਜੀ, ਜਹਾਂ ਲੋਭ ਤਹਿ ਕਾਲ ਹੈ, ਜਹਾਂ ਖਿਮਾ ਤਹਿ ਆਪ। ਜਿੱਥੇ ਕਹਿੰਦੇ ਲੋਭ ਹੋਵੇ ਉੱਥੇ ਕਾਲ ਆ ਜਾਂਦਾ, ਸਮਾਂ ਆ ਜਾਂਦਾ ਨੇੜੇ। ਜਿੱਥੇ ਲੋਭ ਆ, ਜਿੰਨਾ ਲੋਭੀ ਹੋਏਗਾ ਮਨ, ਉਹਨਾਂ ਹੀ ਸਤਸੰਗ ਜੀ ਅਸੀਂ ਕਾਲ ਦੇ ਵਿੱਚ ਨੇੜੇ, ਕਾਲ ਦੇ ਨੇੜੇ ਜਾਵਾਂਗੇ, ਉਹਨਾਂ ਹੀ ਸਤਸੰਗਤ ਕਾਲ ਦਾ ਮਨ ਉੱਤੇ ਅਸਰ ਹੋਏਗਾ। ਤੇ ਜਿੱਥੇ ਖਿਮਾ ਹੋਏਗੀ, ਜਿੱਥੇ ਨਿਮਰਤਾ ਹੋਏਗੀ, ਉੱਥੇ ਕਹਿੰਦੇ ਵਾਹਿਗੁਰੂ ਆਪ ਵਸਦਾ। ਆਖੋ ਸਤਨਾ, ਜਹਾਂ ਖਿਮਾ ਤਹਿ ਆਪ। ਜਿੱਥੇ ਖਿਮਾ ਉੱਥੇ ਵਾਹਿਗੁਰੂ, ਤੇ ਜਿੱਥੇ ਝੂਠ ਉੱਥੇ ਪਾਪ, ਜਿੱਥੇ ਲੋਭ ਉੱਥੇ ਕਾਲ, ਤੇ ਜਿੱਥੇ ਗਿਆਨ ਉੱਥੇ ਧਰਮ। ਜਿੱਥੇ ਗਿਆਨ ਉੱਥੇ ਧਰਮ। ਤੇ ਸਾਡਾ ਜੀਵਨ ਹੀ ਜਿਹੜਾ ਅੱਜ ਝੂਠ ਬਣਦਾ ਜਾ ਰਿਹਾ, ਬਸ ਝੂਠ ਹੀ ਝੂਠ, ਹਰ ਸਮੇਂ ਝੂਠ ਹੀ ਝੂਠ। ਅਮਲੀ ਜਿਹੜੇ ਨੇ ਉਹ ਅਮਲ ਖਾ ਖਾ ਕੇ ਅਮਲ ਦਾ ਹੀ ਰੂਪ ਬਣ ਜਾਂਦੇ ਨੇ। ਬੁੱਢੇ ਕਹਿੰਦੇ, ਇੱਕ ਬੁੱਢਾ ਅਮਲੀ ਮਰ ਗਿਆ, ਸੰਸਕਾਰ ਕਰਨਾ ਸੀ, ਸਾਰੇ ਅਮਲੀ ਇਕੱਠੇ ਹੋਏ, ਕਹਿੰਦੇ ਮਾਇਆ ਤੇ ਹੈ ਨੀ, ਕਰੀਏ ਇਹਦਾ ਕੀ, ਬੜੀਆਂ ਵਿਉਂਤਾਂ ਬਣਾਉਂਦੇ ਰਹੇ ਦਾ ਕੀ ਕਰੀਏ, ਸੰਸਕਾਰ ਕਿਵੇਂ ਕਰੀਏ, ਪੈਸਾ ਹੈ ਨੀ ਕੋਲ। ਇੱਕ ਵਿੱਚ ਬੋਲਿਆ, ਕਹਿੰਦੇ ਓਏ ਗੱਲ ਸੁਣੋ, ਸੌਖਾ ਤਰੀਕਾ ਨਾ ਰਿੰਗ ਲੱਗੇ ਨਾ ਫੜਕੜੀ, ਸੌਖਾ ਤਰੀਕਾ ਹੈ। ਕਹਿੰਦੇ ਕੀ? ਕਹਿੰਦੇ ਅਮਲੀ ਹੈ ਨਾ ਜਿਹੜਾ, ਇਹ ਭੀਮ ਖਾ ਖਾ ਕੇ, ਕਹਿੰਦਾ ਭੀਮ ਦਾ ਹੀ ਰੂਪ ਬਣ ਗਿਆ, ਆਪਾਂ ਹੀ ਛਕ ਲਓ। ਆਖੋ ਸਤਨਾਮ, ਬਈ ਇਹਦਾ ਹੁਣ ਸਰੀਰ ਥੋੜਾ ਰਹਿ ਗਿਆ, ਖਾ ਖਾ ਕੇ ਅਮਲ ਹੁਣ ਭੀਮ ਦਾ ਹੀ ਰੂਪ ਬਣ ਗਿਆ। ਉਹ ਆਪਸ ਚ ਗੱਲਾਂ ਕਰਦੇ, ਕਈ ਲੋਕ ਇੱਦਾਂ ਦੇ ਆ ਜਿਹੜੇ ਬਸ ਅਮਲ ਦਾ ਹੀ ਰੂਪ ਬਣ ਚੁੱਕੇ ਨੇ, ਉਹਨਾਂ ਦਾ ਜੀਵਨ ਹੀ ਬਸ ਅਮਲ ਬਣ ਗਿਆ। ਸਾਡਾ ਜੀਵਨ ਹੀ ਅੱਜ ਝੂਠ ਬਣਦਾ ਜਾ ਰਿਹਾ, ਪਰ ਝੂਠ ਜਿੱਥੇ ਆ ਉੱਥੇ ਪਾਪ ਆ। ਕਈਆਂ ਨੂੰ ਵਾਦੀ ਆ, ਸੁਭਾਅ ਬਣ ਗਿਆ ਝੂਠ ਬੋਲਣ ਦਾ, ਪਰ ਸੱਚੇ ਪਾਤਸ਼ਾਹ ਹਮੇਸ਼ਾ ਉਹਨਾਂ ਦੀ ਹਾਮੀ ਭਰਦੇ ਨੇ ਜਿਹੜੇ ਸੱਚ ਬੋਲਦੇ ਨੇ, ਜਿਹੜੇ ਸੱਚ ਨਾਲ ਜੁੜੇ ਹੋਏ ਨੇ। ਵਾਹਿਗੁਰੂ ਪਰਮੇਸ਼ਰ ਜਿਨ੍ਹਾਂ ਦੇ ਹਿਰਦੇ ਵਿੱਚ ਵੱਸਦਾ, ਉਹ ਕਦੇ ਝੂਠ ਨਹੀਂ ਬੋਲਦੇ। ਮਾੜੀਆਂ ਮਾੜੀਆਂ ਛੋਟੀਆਂ ਛੋਟੀਆਂ ਗੱਲਾਂ ਤੋਂ ਸੁਭਾਅ ਬਣ ਜਾਂਦਾ ਝੂਠ ਬੋਲਣ ਦਾ, ਫਿਰ ਉਦਾਂ ਦਾ ਸੁਭਾਅ ਪੱਕ ਜਾਂਦਾ। ਇੱਕ ਸਾਧ ਸੰਗਤ ਕਹਿੰਦੇ, ਆਵਾਜ਼ ਦਿੰਦਾ ਫਿਰਦਾ ਕੋਈ ਆਦਮੀ, ਮੈਨੂੰ ਨੌਕਰ ਰੱਖ ਲਓ ਨੌਕਰ। ਪਠਾਨ ਦੇ ਘਰ ਨੌਕਰ ਨਹੀਂ ਸੀ, ਉਹਨੇ ਸੋਚਿਆ ਵੀ ਮੈਂ ਰੱਖ ਲੈਂਦਾ। ਉਹਨੇ ਬੁਲਾਇਆ ਕੋਲ, ਕੀ ਲਏਗਾ? ਕਹਿੰਦਾ ਕੁਛ ਨੀ। ਮਾਇਆ ਕਿੰਨੀ, ਤਨਖਾਹ ਕਿੰਨੀ? ਕਹਿੰਦਾ ਤਨਖਾਹ ਮੇਰੀ ਕੋਈ ਨੀ, ਜਿਹੜੇ ਕੱਪੜੇ ਤੁਹਾਡੇ ਲੱਥੇ ਹੋਇਆ ਕਰਨਗੇ ਉਹ ਪਾ ਲਿਆ ਕਰਾਂਗਾ, ਭੋਜਨ ਜੋ ਜੀ ਕਰੇਗਾ ਦੇ ਦਿਆ ਕਰਿਓ, ਬਸ ਡਟ ਕੇ ਤੁਹਾਡੀ ਸੇਵਾ ਕਰਾਂ। ਕਹਿੰਦੇ ਤਨਖਾਹ? ਕਹਿੰਦੇ ਤਨਖਾਹ ਕੋਈ ਨੀ, ਬਸ ਮੇਰੀ ਵਾਦੀ ਆ ਵੀ ਸਾਲ ਚ ਇੱਕ ਝੂਠ ਬੋਲਣਾ, ਉਹਦੇ ਬਿਨਾਂ ਮੈਂ ਰਹਿ ਨਹੀਂ ਸਕਦਾ। ਭਾਵੇਂ ਮੈਨੂੰ ਪਤਾ ਵੀ ਝੂਠ ਬੋਲਣਾ ਪਾਪ ਆ, ਝੂਠ ਬੋਲਣਾ ਮਾੜੀ ਗੱਲ ਆ, ਪਰ ਮੈਂ ਹੁਣ ਕਰਾਂ ਕੀ, ਮੈਂ ਰਹਿ ਨਹੀਂ ਸਕਦਾ, ਇੱਕ ਝੂਠ ਬੋਲਿਆ ਕਰਾਂਗਾ, ਹੋਰ ਕੁਛ ਨੀ। ਉਹ ਪਠਾਨ ਆਖਣ ਲੱਗਾ ਵੀ ਆਪਾਂ ਤੇ ਦਿਨ ਰਾਤ ਹੀ ਝੂਠ ਬੋਲਨੇ ਆ, ਕੋਈ ਨੀ, ਜੇ ਇੱਕ ਝੂਠ ਬੋਲੇਗਾ ਕੀ ਫਰਕ ਪੈਣ ਲੱਗਾ। ਪਰ ਉਹਨੇ ਇਹ ਨਾ ਸੋਚੀ ਵੀ ਜਿਹੜਾ ਇੱਕ ਸਾਲ ਦੀ ਤਨਖਾਹ ਇੱਕ ਝੂਠ ਲੈਂਦਾ ਹੈ, ਵੀ ਇੱਕ ਝੂਠ ਬੋਲਣਾ ਮੈਂ, ਤੇ ਇਹਦਾ ਫਿਰ ਝੂਠ ਕਿੱਡਾ ਕੋਈ ਖਤਰਨਾਕ ਹੋਏਗਾ, ਉਹਨੇ ਸੋਚਿਆ ਹੀ ਨਹੀਂ, ਰੱਖ ਲਿਆ ਨੌਕਰੀ ਤੇ। ਕਹਿੰਦੇ ਬੜੀ ਉਹਨੇ ਸੇਵਾ ਕੀਤੀ, ਵੀ ਦਿਨ ਰਾਤ ਸੇਵਾ ਕਰਿਆ ਕਰੇ, ਭੱਜਿਆ ਫਿਰਿਆ ਕਰਿਆ ਆਲੇ ਦੁਆਲੇ। ਉਹ ਆਖਣ ਲੱਗਾ ਪਹਿਲਾਂ ਕਿੱਥੇ ਗਿਆ ਸੈਂ, ਅੱਗੇ ਇੰਨੇ ਨੌਕਰ ਮੇਰੇ ਕੋਲ ਆਇਆ, ਇੰਨੀ ਸੇਵਾ ਮੇਰੀ ਅੱਜ ਤੱਕ ਕਿਸੇ ਨੇ ਨਹੀਂ ਕੀਤੀ, ਸਾਲ ਦੇ ਨੇੜੇ ਹੋ ਚੱਲਿਆ ਸਮਾਂ, ਬੜਾ ਖੁਸ਼ ਹੈ। ਹੁਣ ਤੇ ਆਪਣੀ ਸਾਰੀ ਜ਼ਿੰਦਗੀ ਨਿਭਣੀ ਚਾਹੀਦੀ ਹੈ, ਤੇਰੇ ਵਰਗਾ ਬੰਦਾ ਚਾਹੀਦਾ ਮੈਨੂੰ। ਮਾਇਆ ਕੋਈ ਲੈਂਦਾ ਨਹੀਂ, ਲੱਥੇ ਕੱਪੜੇ ਪਾ ਲੈਂਦਾ, ਜਿੱਦਾਂ ਦਾ ਪ੍ਰਸ਼ਾਦਾ ਦਿਓ ਛਕ ਲੈਂਦਾ, ਦਿਨ ਰਾਤ ਸੇਵਾ ਕਰਦਾ। ਝੂਠ ਬੋਲਣਾ ਇਹਨੇ ਉਹ ਯਾਦ ਵੀ ਨਹੀਂ ਕਿਸੇ ਦੇ। ਤੇ ਨੇੜੇ ਹੋਣ ਵਾਲਾ ਸੀ ਸਾਲ, ਘਰ ਵਾਲੀ ਚੱਲੀ ਆ ਪੇਕੇ ਪਠਾਣ, ਆਖਣ ਲੱਗਾ ਮੇਰਾ ਪੁੱਤ ਤੂੰ ਨਾਲ ਲੈ ਜਾ, ਨਾਲ ਮੇਰੇ ਘਰ ਵਾਲੀ ਨਾਲ ਚੱਲਿਆ ਜਾ, ਤੂੰ ਊਠ ਤੇ ਜਾਣਾ ਸੀ। ਤੇ ਸਤਸੰਗਤ ਊਠ ਪਹਿਲੇ ਸਮਿਆਂ ਦੇ ਵਿੱਚ ਇਹੀ ਜਹਾਜ਼ ਸੀ, ਇਹੀ ਸਾਧਨ ਸੀ ਆਵਾਜਾਈ ਦਾ। ਤੇ ਉਹ ਸਤਸੰਗਤ ਊਠ ਉਹਦੇ ਉੱਪਰ ਬੈਠ ਗਿਆ, ਅਗਲੇ ਪਾਸੇ ਨੌਕਰ, ਘਰ ਵਾਲੀ, ਬੀਬੀ, ਬੱਚਾ, ਇੱਕ ਛੋਟਾ ਜਿਹਾ ਕੁੱਤਾ ਸੀ ਉਹ ਵੀ ਮਗਰ ਮਗਰ ਤੁਰ ਪਿਆ। ਪੇਕੇ ਘਰ ਛੱਡ ਕੇ ਵਾਪਸ ਆ ਗਿਆ, ਨਾ ਊਠ ਲੈ ਕੇ ਆਇਆ ਨਾ ਕੁੱਤਾ, ਰਾਹ ਜੀ ਛੱਡ ਆਇਆ। ਉਹ ਪੁੱਛਦਾ ਹੈ, ਪਠਾਣ ਪੁੱਛਦਾ, ਆ ਗਿਆ ਵੀ ਤੂੰ ਦੱਸ ਮੇਰੇ ਘਰ ਵਾਲੀ ਕਿੱਥੇ ਆ, ਮੇਰਾ ਬੱਚਾ ਕਿੱਥੇ ਆ, ਊਠ ਕਿੱਥੇ ਆ। ਜਦੋਂ ਨੇ ਪੁੱਛਿਆ ਊਠ ਕਿੱਥੇ ਆ, ਕਹਿੰਦੇ ਜੀ ਤੁਹਾਨੂੰ ਪਤਾ ਹੀ ਆ ਵੀ ਜਾਨਵਰ ਵੀ ਬੰਦਿਆਂ ਨਾਲ ਪਿਆਰ ਕਰਦੇ ਨੇ, ਜਦੋਂ ਇਹ ਊਠ ਤੁਹਾਡਾ ਤੁਹਾਡੇ ਘਰ ਵਾਲੀ ਦੀ ਕਬਰ ਕੋਲ ਗਿਆ, ਧੜੰਮ ਦੇ ਕੇ ਧਰਤੀ ਤੇ ਡਿੱਗਿਆ ਤੇ ਡਿੱਗਦੇ ਦੀ ਜਾਨ ਨਿਕਲ ਗਈ। ਉਹ ਆਖਣ ਲੱਗਾ ਕਬਰ ਕਿਹਦੀ ਸੀ, ਕਹਿੰਦੇ ਘਰ ਵਾਲੀ ਦੀ। ਕਹਿੰਦੇ ਘਰ ਵਾਲੀ ਨੂੰ ਕੀ ਹੋਇਆ, ਕਹਿੰਦੇ ਪੁੱਤ ਦੇ ਗਮ ਚ ਮਰ ਗਈ। ਕਹਿੰਦੇ ਪੁੱਤ ਕਿੱਥੇ ਆ, ਕਹਿੰਦੇ ਤੁਹਾਡਾ ਪੁੱਤ ਉਹ ਸੱਪ ਲੜ ਕੇ ਮਰ ਗਿਆ। ਕਹਿੰਦੇ ਕੁੱਤਾ ਕਿੱਥੇ ਆ, ਕਹਿੰਦੇ ਕੁੱਤੇ ਦੇ ਸੰਗ ਵਿੱਚ ਊਠ ਦੀ ਹੱਡੀ ਫਸ ਗਈ, ਕਹਿੰਦੇ ਉਹ ਤਾਂ ਮਰ ਗਿਆ। ਝੂਠ ਬੋਲ ਦਿੱਤਾ, ਬੜਾ ਵੱਡਾ ਝੂਠ ਬਣਾ ਕੇ। ਉਹ ਸੋਚਦਾ ਵੀ ਪਹਿਲਾਂ ਪੁੱਤ ਮਰਿਆ, ਪੁੱਤ ਦੇ ਗਮ ਚ ਘਰ ਵਾਲੀ ਮਰ ਗਈ, ਘਰ ਵਾਲੀ ਦੇ ਗਮ ਵਿੱਚ ਊਠ ਮਰ ਗਿਆ, ਊਠ ਦੀ ਹੱਡੀ ਕੁੱਤੇ ਦੇ ਗਲ ਚ ਫਸ ਗਈ, ਸਾਰੇ ਹੀ ਮਰ ਗਏ। ਆਖਣ ਲੱਗਾ ਜੀ ਮਰ ਤੇ ਮੈਂ ਵੀ ਜਾਣਾ ਸੀ, ਵਫ਼ਾਦਾਰ ਨੌਕਰ ਹਾਂ ਮੈਂ ਤੁਹਾਡਾ, ਮਰ ਮੈਂ ਵੀ ਜਾਣਾ ਸੀ, ਪਰ ਮੈਂ ਹੁਣ ਤੁਹਾਨੂੰ ਦੱਸਣ ਤੱਕ ਹੀ ਜਿਉਂਦਾ ਰਿਹਾ ਵੀ ਮੇਰੇ ਤੇ ਪਹਿਲਾਂ ਹੀ ਜਾਨ ਨਿਕਲ ਚੱਲੀ ਸੀ ਤੁਹਾਨੂੰ ਇਹ ਗੱਲ ਦੱਸਣ ਤੋਂ, ਪਰ ਹੁਣ ਮੈਂ ਬਸ ਇਹ ਗੱਲ ਤੁਹਾਨੂੰ ਦੱਸ ਦਿੱਤੀ ਆ, ਹੁਣ ਮੈਨੂੰ ਤੁਸੀਂ ਦੱਸੋ ਵੀ ਮੈਂ ਮਰ ਜਾਵਾਂ ਕਿ ਜਿਉਂ, ਤੁਸੀਂ ਦੱਸੋ ਬਸ, ਮੇਰਾ ਤੇ ਆਪ ਜਿਉਣ ਨੂੰ ਜੀ ਨਹੀਂ ਕਰਦਾ। ਉਹ ਪੂਰਾ ਸੱਚ ਮੰਨ ਗਿਆ ਵੀ ਇਹ ਸੱਚ ਹੀ ਕਹਿੰਦਾ ਹੋਣਾ, ਸਾਰਾ ਕੁਝ ਛੱਡ ਕੇ ਕਹਿੰਦਾ ਘਰ ਵਾਲੀ ਮਰ ਗਈ, ਪੁੱਤ ਮਰ ਗਿਆ, ਹੁਣ ਮੈਂ ਜਿਉਂ ਕੇ ਕੀ ਲੈਣਾ, ਘਰ ਬਾਰ ਸਭ ਛੱਡ ਦਿੱਤਾ, ਕਬਰਸਤਾਨ ਵਿੱਚ ਜਾ ਬੈਠਾ ਫਕੀਰ ਬਣ ਗਿਆ, ਵਾਲ ਖੋਲ ਲਏ। ਇਹ ਫਿਰ ਗਿਆ ਉਹਦੇ ਪੇਕਿਆਂ ਨੂੰ ਜਾ ਕੇ ਆਖਣ ਲੱਗਾ ਬੀਬਾ ਤੇਰੇ ਘਰ ਵਾਲੇ ਨੂੰ ਤੇ ਭੂਤ ਚਿੰਬੜ ਗਿਆ ਕਬਰਸਤਾਨ ਚ ਬੈਠਾ ਜਾ ਕੇ। ਉਹ ਵੇਖ ਉਹਦਾ ਬੁਰਾ ਹਾਲ। ਉਹਦੇ ਘਰ ਵਾਲੀ ਬੀਬੀ ਆਈ, ਉਹਨੇ ਆ ਕੇ ਆਖਿਆ ਜੀ ਕੀ ਹੋਇਆ ਤੁਹਾਨੂੰ, ਤੁਸੀਂ ਇੱਥੇ ਕਿਉਂ ਬੈਠੇ ਹੋ। ਇਹ ਜਦੋਂ ਇਹਨੇ ਵੇਖਿਆ ਵੀ ਚਾਰੇ ਜਣੇ ਜਿਉਂਦੇ ਆ ਗਏ, ਊਠ ਵੀ ਆ, ਕੁੱਤਾ ਵੀ ਆ, ਪੁੱਤ ਵੀ, ਘਰ ਵਾਲੀ ਵੀ, ਆਖਣ ਲੱਗਾ ਤੁਸੀਂ ਮਰੇ ਨਹੀਂ ਸੀ। ਕਹਿੰਦੇ ਮਰਨ ਸਾਡੇ ਦੁਸ਼ਮਣ, ਮਰਨਾ ਕਿਉਂ ਸੀ। ਕਹਿੰਦੇ ਇਹਨੇ ਆਖਿਆ ਸੀ ਵੀ ਮਰ ਗਏ ਆ। ਕਹਿੰਦੇ ਕੀ ਗੱਲ ਵੀ ਤੂੰ ਇਹ ਗੱਲ ਕਿਉਂ ਆਖੀ। ਕਹਿੰਦੇ ਜੀ ਬਸ ਇਹ ਹੁਣ ਸਾਲ ਤੁਹਾਡੀ ਸੇਵਾ ਨਹੀਂ ਕੀਤੀ, ਉਹਦਾ ਫਲ ਨਹੀਂ ਸੀ ਲੈਣਾ, ਇਹ ਤਨਖਾਹ ਹੀ ਮੇਰੀ ਇੱਕ ਝੂਠ ਆ। ਇਹ ਮੈਂ ਜਿਹੜੀ ਸਾਲ ਤੁਹਾਡੀ ਸੇਵਾ ਕੀਤੀ ਆ, ਮੇਰੀ ਤਨਖਾਹ ਹੀ ਝੂਠ ਸੀ। ਉਹਨੇ ਨੂੰ ਜਦੋਂ ਘਰ ਗਏ ਤੇ ਘਰ ਲੈ ਗਏ, ਲੋਕ ਲੁੱਟ ਕੇ, ਕਹਿੰਦੇ ਜੇ ਉਹਦਾ ਘਰ ਵਾਲਾ ਹੀ ਮਰ ਗਈ, ਬੱਚਾ ਮਰ ਗਿਆ, ਆਪ ਉਹ ਕਬਰਸਤਾਨ ਚ ਬੈਠਾ ਹੈ, ਇਹਨਾਂ ਨੇ ਕਿਹੜਾ ਘਰ ਮੁੜ ਕੇ ਆਉਣਾ, ਜੋ ਜਿਹਦੇ ਹੱਥ ਲੱਗਿਆ ਲੈ ਗਿਆ। ਸਾਰਾ ਘਰ ਇੱਕ ਝੂਠ ਨੇ ਬਰਬਾਦ ਕਰ ਦਿੱਤਾ। ਉਹ ਆਖਣ ਲੱਗਾ ਤੂੰ ਮੇਰੇ ਨਾਲ ਇੱਦਾਂ ਕਿਉਂ ਕੀਤੀ। ਆਖਣ ਲੱਗਾ ਤੁਹਾਨੂੰ ਮੈਂ ਦੱਸਿਆ ਸੀ ਕਿ ਮੈਨੂੰ ਝੂਠ ਬੋਲਣ ਦੀ ਵਾਧੀ ਸੀ ਤੇ ਤੁਹਾਨੂੰ ਝੂਠ ਪਸੰਦ ਆ ਗਿਆ, ਅਸਲ ਵਿੱਚ ਮੈਨੂੰ ਵੀ ਕਿਸੇ ਝੂਠ ਨੇ ਲੁੱਟਿਆ ਸੀ ਤੇ ਮੈਂ ਪ੍ਰਚਾਰ ਕਰਨ ਦਾ ਢੰਗ ਹੀ ਇੱਦਾਂ ਦਾ ਬਣਾਇਆ ਕਿ ਦੁਨੀਆਂ ਦੇ ਲੋਕੋ ਝੂਠ ਨਾ ਬੋਲੋ ਤੇ ਨਾ ਝੂਠ ਬੋਲਣ ਵਾਲਿਆਂ ਨੂੰ ਉਤਸ਼ਾਹਿਤ ਕਰੋ, ਨਾ ਝੂਠ ਬੋਲਣ ਵਾਲਿਆਂ ਨੂੰ ਪਸੰਦ ਕਰੋ। ਜੇ ਝੂਠ ਬੋਲਦੇ ਆ ਤੇ ਅਸੀਂ ਝੂਠ ਬੋਲਣ ਵਾਲਿਆਂ ਨੂੰ ਪਸੰਦ ਵੀ ਕਰਨੇ ਆ। ਸੋ ਸਾਧ ਸੰਗਤ, ਜਿਹੜਾ ਵੀ ਕੋਈ ਬੱਚਾ ਸਾਡਾ ਝੂਠ ਬੋਲਦਾ, ਮਾੜੀ ਜੀ ਗੱਲ ਤੋਂ ਇਹ ਵਾਦੀ ਪੈ ਜਾਂਦੀ ਆ ਤੇ ਜਿੱਥੇ ਝੂਠ ਆ ਉੱਥੇ ਪਾਪ ਵੀ ਨਾਲ ਏ। ਤੇ ਸਤਸੰਗਤ, ਸੱਚੇ ਪਾਤਸ਼ਾਹ ਸੱਚ ਪਸੰਦ ਕਰਦੇ ਨੇ, ਝੂਠਿਆਂ ਦੀ ਹਾਮੀ ਸਤਿਗੁਰਾਂ ਨੇ ਨਹੀਂ ਭਰਨੀ, ਸਤਿਗੁਰਾਂ ਨੇ ਝੂਠਿਆਂ ਦਾ ਸਾਥ ਨਹੀਂ ਦੇਣਾ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਖਣ ਲੱਗੇ ਹਸਨ ਖਾਨ ਇਹਨੂੰ ਦੁੱਧ ਛਕਾਓ, ਦੁੱਧ ਵਿੱਚ ਘਿਓ ਪਾ ਕੇ ਛਕਾਓ, ਕਿਉਂਕਿ ਅੱਜ ਇਹਨੇ ਸੱਚ ਦੱਸ ਦਿੱਤਾ ਕਿ ਮੈਂ ਤੁਹਾਡਾ ਭੇਦ ਲੈਣ ਵਾਸਤੇ ਆਇਆ। ਇਹਨੇ ਝੂਠ ਨਹੀਂ ਬੋਲਿਆ, ਇਹਨੇ ਸੱਚ ਦੱਸਿਆ, ਇਹਦੀ ਸੇਵਾ ਕਰੋ। ਬੜੀ ਸੇਵਾ ਫਿਰ ਹਸਨ ਖਾਨ ਦੀ ਹੋਈ, ਬੜਾ ਖੁਸ਼ ਹੋਇਆ। ਜਦੋਂ ਲੱਗਿਆ ਜਾਣ, ਸਤਿਗੁਰੂ ਹਰਗੋਬਿੰਦ ਸਾਹਿਬ ਆਖਣ ਲੱਗੇ ਹਸਨ ਖਾਨ ਜੇ ਇੱਥੇ ਆ ਕੇ ਸੱਚ ਦੱਸਿਆ ਨਾ, ਸੱਚ ਤੇ ਜਦੋਂ ਤੂੰ ਜਾਏਗਾ ਬਾਦਸ਼ਾਹ ਕੋਲ, ਜਦੋਂ ਤੂੰ ਲਲਾ ਬੇਗ ਕੋਲ ਜਾਣਾ ਹੈ, ਉਹਨੂੰ ਜਾ ਕੇ ਵੀ ਸੱਚ ਸੱਚ ਦੱਸੀ, ਉੱਥੇ ਜਾ ਕੇ ਵੀ ਝੂਠ ਨਾ ਬੋਲੀ। ਉਸੇ ਸਮੇਂ ਹਸਨ ਖਾਨ ਤੁਰਿਆ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਕੇ। ਜਦੋਂ ਸਾਧ ਸੰਗਤ ਲਲਾ ਬੇਗ ਕੋਲ ਗਿਆ, ਉਹਨੇ ਪੁੱਛਿਆ ਦੱਸ, ਕਹਿੰਦੇ ਜੀ ਗਿਣਤੀ ਤੇ ਉਹਨਾਂ ਦੀ ਬਹੁਤ ਥੋੜੀ ਹੈ, ਗਿਣਤੀ ਉਹਨਾਂ ਦੀ ਬਹੁਤ ਥੋੜੀ ਹੈ, ਤੁਹਾਡੀ ਫੌਜ ਹੈ ਇਹ 35-36 ਹਜ਼ਾਰ, ਉਹਨਾਂ ਕੋਲ ਗਿਣਤੀ ਮਸਾਂ ਹੀ 5-6 ਹਜ਼ਾਰ ਦੀ ਹੈ। ਕਹਿੰਦੇ ਫਿਰ ਤੇ ਉਹ ਸਾਡੇ ਸਾਹਮਣੇ ਅੜ ਨਹੀਂ ਸਕਦੇ। ਉਹ ਕਹਿਣ ਲੱਗਾ ਜੀ ਗੱਲ ਸੁਣੋ, ਗਿਣਤੀ ਭਾਵੇਂ ਉਹਨਾਂ ਦੀ ਬਹੁਤ ਥੋੜੀ ਆ, ਪਰ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਨੂੰ ਹਰਾ ਨਹੀਂ ਸਕਦੇ। ਲਲਾ ਬੇਗ ਆਖਣ ਲੱਗਾ ਗੱਲ ਕੀ? ਉਹ ਆਖਣ ਲੱਗਾ ਤੁਹਾਨੂੰ ਫੌਜਾਂ ਤੁਹਾਡੇ ਕੋਲ ਨੇ, ਹਾਥੀ ਕੋੜੇ ਘੋੜੇ ਤੁਹਾਡੇ ਕੋਲ ਨੇ, ਸ਼ਸਤਰ ਤੁਹਾਡੇ ਕੋਲ ਨੇ, ਤੁਹਾਨੂੰ ਫੌਜਾਂ ਤੇ ਮਾਣ ਹੈ, ਤੁਹਾਨੂੰ ਬੰਦਿਆਂ ਤੇ ਮਾਣ ਹੈ, ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ, ਅਕਾਲ ਪੁਰਖ ਵਾਹਿਗੁਰੂ ਤੇ ਮਾਣ ਹੈ, ਉਹਨਾਂ ਨੂੰ ਹਰਾਉਣਾ ਕੋਈ ਸੌਖੀ ਜੀ ਗੱਲ ਨਹੀਂ। ਲਲਾ ਬੇਗ ਕੋਲ ਜਾ ਕੇ ਵੀ ਸੱਚ ਬੋਲ ਦਿੱਤਾ। ਹਸਨ ਖਾਨ ਨੇ ਲਲਾ ਬੇਗ ਕੋਲ ਜਾ ਕੇ ਵੀ ਸੱਚ ਬੋਲ ਦਿੱਤਾ। ਗੱਲ ਸੁਣ ਭਾਈ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਨੂੰ ਹਰਾਉਣਾ ਕੋਈ ਸੌਖੀ ਗੱਲ ਨਹੀਂ। ਤੈਨੂੰ ਫੌਜ ਤੇ ਹਕੂਮਤਾਂ ਦਾ ਮਾਣ ਹੈ, ਉਹਨਾਂ ਦਾ ਰਾਖਾ ਆਪ ਵਾਹਿਗੁਰੂ। ਫੌਜ ਤੇ ਹਕੂਮਤਾਂ ਦਾ ਮਾਣ ਹੈ, ਉਹਨਾਂ ਦਾ ਰਾਖਾ ਆਪ ਵਾਹਿਗੁਰੂ। ਸਾਹਿਬ ਸੱਚੇ ਪਾਤਸ਼ਾਹ ਨੂੰ ਹਰਾਉਣਾ ਇਹ ਤੇਰੇ ਵੱਸ ਦੀ ਗੱਲ ਨਹੀਂ। ਗੁਰਮੁਖੋ, ਲਲਾ ਬੇਗ ਨੇ ਜਦੋਂ ਇੰਨੀ ਗੱਲ ਸੁਣੀ ਨਾ, ਸੱਚ ਬੋਲਿਆ ਉਹਨੇ। ਇੱਕ ਪਾਸੇ ਅਸਲੀ ਪਾਤਸ਼ਾਹ ਨੇ ਤੇ ਇੱਕ ਪਾਸੇ ਉਹ ਨਕਲੀ ਪਾਤਸ਼ਾਹ, ਉਹ ਰਾਜਾ, ਉਹ ਸਾਧ ਸੰਗਤ। ਉਹਨੂੰ ਇਸ ਗੱਲ ਦਾ ਬੜਾ ਗੁੱਸਾ ਚੜਿਆ ਲਲਾ ਬੇਗ ਨੂੰ। ਉਹ ਆਖਣ ਲੱਗਾ ਕਿ ਤੂੰ ਆ ਕੇ ਛੇਵੇਂ ਪਾਤਸ਼ਾਹ ਦੀ ਮੇਰੇ ਸਾਹਮਣੇ ਸੋਭਾ ਕਰਨਾ। ਉਸੇ ਸਮੇਂ ਧੱਕੇ ਮਾਰ ਕੇ ਆਪਣੇ ਦਰਬਾਰ ਵਿੱਚੋਂ ਲਲਾ ਬੇਗ ਨੇ ਬਾਹਰ ਕੱਢ ਦਿੱਤਾ। ਉਸ ਸਮੇਂ ਇਹ ਹਸਨ ਖਾਨ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਪਹੁੰਚੇ। ਆਖਣ ਲੱਗਾ, ਸਤਿਗੁਰੂ ਮੈਨੂੰ ਆਪਣੇ ਚਰਨਾਂ ਵਿੱਚ ਥਾਂ ਦਿਓ, ਇਹ ਝੂਠੇ ਸੰਸਾਰ ਵਿੱਚ ਸੱਚ ਦੀ ਕਦਰ ਕਰਨ ਵਾਲੇ ਕੇਵਲ ਤੁਸੀਂ ਹੀ ਹੋ। ਆਖੋ ਸਤਨਾਮ। ਇਹ ਦੁਨੀਆਂ ਦੇ ਲੋਕ ਸੱਚ ਦੀ ਕਦਰ ਨਹੀਂ ਕਰਦੇ। ਸੱਚੇ ਪਾਤਸ਼ਾਹ ਤੁਹਾਡੇ ਕੋਲ ਸੱਚ ਬੋਲਿਆ ਤੇ ਇੱਥੇ ਦੁੱਧ ਵਿੱਚ ਘਿਓ ਪਾ ਕੇ ਛਕਾਇਆ ਜਾਂਦਾ ਹੈ। ਜਦੋਂ ਉਹਦੇ ਕੋਲ ਸੱਚ ਬੋਲਿਆ, ਉੱਥੋਂ ਧੱਕੇ ਪੈਂਦੇ ਨੇ, ਧੱਕੇ। ਦੁਨੀਆਂ ਦੇ ਲੋਕ ਸੱਚ ਬੋਲਣ ਵਾਲਿਆਂ ਨੂੰ ਸੱਚਮੁੱਚ ਧੱਕੇ ਮਾਰਦੇ ਨੇ। ਅੱਜ ਸਮਾਂ ਇੱਦਾਂ ਦਾ, ਇੱਥੇ ਜਿਨ੍ਹਾਂ ਜਿਨ੍ਹਾਂ ਨੇ ਵੀ ਸੱਚ ਬੋਲਣ ਦੀ ਜੁਰਅਤ ਕੀਤੀ ਆ, ਉਹ ਭਾਵੇਂ ਕਿਸੇ ਵੀ ਸਮੇਂ ਹੋਇਆ, ਭਾਵੇਂ ਉਹ ਦੁਆਪਰ ਸੀ, ਭਾਵੇਂ ਤ੍ਰੇਤਾ ਤੇ ਭਾਵੇਂ ਕਲਯੁਗ, ਸਮੇਂ ਦੀਆਂ ਸਰਕਾਰਾਂ ਨੇ ਜਾਂ ਸਾਧ ਸੰਗਤ ਜੀ ਜਿਨ੍ਹਾਂ ਦੇ ਕੋਲ ਕੇਵਲ ਝੂਠ ਹੀ ਝੂਠ ਆ,
ਉਹਨਾਂ ਨੇ ਫਿਰ ਸੱਚ ਬੋਲਣ ਵਾਲਿਆਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ। ਇੱਥੇ ਮਨਸੂਰ ਵਰਗਿਆਂ ਨੂੰ ਸੂਲੀ ਚੜਾਇਆ ਗਿਆ, ਸਮਸਤ ਬਰੇਜ ਵਰਗਿਆਂ ਦੀ ਖੱਲ ਉਤਾਰ ਦਿੱਤੀ ਗਈ। ਸੱਚ ਬੋਲਣ ਵਾਲੇ ਸੰਸਾਰ ਨੂੰ ਕਦੇ ਚੰਗੇ ਨਹੀਂ ਲੱਗਦੇ, ਕਿਉਂਕਿ ਸੰਸਾਰ ਵਿੱਚ ਬਹੁਤੀ ਗਿਣਤੀ ਜਿਹੜੀ ਹੈ ਉਹ ਝੂਠਿਆਂ ਦੀ ਹੋਈ ਹੈ। ਅਸੀਂ ਚਾਹੁੰਦੇ ਹਾਂ ਸਾਰੇ ਹੀ ਸਾਡੇ ਵਰਗੇ ਹੋ ਜਾਣ, ਪਰ ਸੱਚ ਬੋਲੀਏ, ਸੱਚ ਤੇ ਪਹਿਰਾ ਦਈਏ, ਸਤਿਗੁਰੂ ਸਦਾ ਸਾਡੇ ਸਿਰ ਤੇ ਸਾਡੇ ਅੰਗ ਸੰਗ ਰਹਿਣਗੇ। ਸਤਿਗੁਰਾਂ ਨੇ ਹਸਨ ਖਾਨ ਨੂੰ ਆਪਣੇ ਚਰਨਾਂ ਨਾਲ ਜੋੜਿਆ, ਆਖਣ ਲੱਗੇ ਹਸਨ ਖਾਨ ਜੇ ਉੱਥੇ ਤੇਰਾ ਕੋਈ ਨਹੀਂ ਬਣਿਆ ਤੇ ਗੁਰੂ ਨਾਨਕ ਦੇ ਘਰ ਦੇ ਬੂਹੇ ਹਮੇਸ਼ਾ ਵਾਸਤੇ ਤੇਰੇ ਵਾਸਤੇ ਖੁੱਲੇ ਨੇ, ਕਿਉਂਕਿ ਸੱਚ ਬੋਲਣ ਵਾਲਿਆਂ ਦੀ ਗੁਰੂ ਨਾਨਕ ਦਾ ਘਰ ਹਮੇਸ਼ਾ ਹੀ ਕਦਰ ਕਰਦਾ। ਤੂੰ ਸੱਚ ਬੋਲਿਆ ਇੱਥੇ ਆ ਕੇ, ਸੱਚ ਬੋਲਣ ਵਾਲਿਆਂ ਦੀ ਗੁਰੂ ਨਾਨਕ ਦੇ ਘਰ ਵਿੱਚ ਹਮੇਸ਼ਾ ਹੀ ਕਦਰ ਹੈ। ਸੋ ਉਸ ਤੋਂ ਬਾਅਦ ਫਿਰ ਲਾਲਾ ਬੇਗ ਨੇ ਚੜ੍ਹਾਈ ਕੀਤੀ ਹੈ ਤੇ ਸਾਧ ਸੰਗਤ ਉਹਨੇ ਵਾਰੀ ਵਾਰੀ ਸਿਰ 8,000 ਫੌਜ ਦੇ ਦਸਤੇ ਬਣਾ ਕੇ ਭੇਜੇ। ਇੱਕ ਇੱਕ ਹਜ਼ਾਰ ਮਹਾਰਾਜ ਭੇਜਦੇ ਸੀ, ਉੱਧਰ 8,000 ਹੁੰਦਾ ਸੀ ਤੇ ਮਹਾਰਾਜ ਦੇ ਹਜ਼ਾਰ ਹਜ਼ਾਰ ਸਿੰਘਾਂ ਨੇ 8,000 ਦਾ ਮੁਕਾਬਲਾ ਕਰਨਾ। ਫਿਰ ਖੁਦ ਛੇਵੇਂ ਪਾਤਸ਼ਾਹ ਜੰਗ ਵਿੱਚ ਗਏ ਤੇ ਲਾਲਾ ਬੇਗ ਸਾਹਮਣੇ ਆਇਆ ਸਤਿਗੁਰਾਂ ਦੇ। ਮਹਾਰਾਜ ਤੇ ਉਹਨੇ ਇੱਕ ਵਾਰ ਕੀਤਾ, ਫਿਰ ਦੂਜਾ ਵਾਰ ਕੀਤਾ, ਮਹਾਰਾਜ ਨੇ ਰੋਕ ਲਿਆ। ਤੀਜਾ ਵਾਰ ਕੀਤਾ, ਸਤਿਗੁਰਾਂ ਨੇ ਫਿਰ ਰੋਕ ਲਿਆ। ਜਦੋਂ ਤਿੰਨ ਵਾਰ ਉਹਨੇ ਕਰ ਲਏ ਤੇ ਫਿਰ ਛੇਵੇਂ ਪਾਤਸ਼ਾਹ ਨੇ ਵਾਰ ਕੀਤਾ ਤੇ ਆਖਿਆ, ਲਾਲਾ ਬੇਗ ਲੈ ਤੈਨੂੰ ਦੱਸੀਏ ਫਿਰ ਵਾਰ ਕਿਵੇਂ ਕਰੀਦਾ। ਆਖੋ ਸਤਨਾਮ। ਲਿਆ ਤੈਨੂੰ ਦੱਸੀਏ ਫਿਰ ਵਾਰ ਕਿਵੇਂ ਕਰੀਦਾ। ਤਿੰਨ ਵਾਰ ਉਹਨੇ ਕੀਤੇ, ਤੀਜਾ ਵਾਰ ਫਿਰ ਜਦੋਂ ਛੇਵੇਂ ਪਾਤਸ਼ਾਹ ਨੇ ਕੀਤਾ, ਫਿਰ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ। ਉਹ ਪਾਪੀ ਚੜ ਕੇ ਆਇਆ ਸੀ, ਅਨਕਾਏ ਰੱਥੜਿਆ ਵਾੜ ਦੁਹੇਲੀ ਰਾਮ, ਪਾਪ ਕਮਾਵ ਦਿਆ ਤੇਰਾ ਕੋਏ ਨਾ ਬੇਲੀ ਰਾਮ, ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵੇ। ਕਹਿੰਦੇ ਧਾਹਾਂ ਮਾਰਦਾ ਹੋਇਆ ਉਹ ਰੋਂਦਾ ਹੋਇਆ ਸੰਸਾਰ ਵਿੱਚੋਂ ਕੂਚ ਕਰ ਗਿਆ, ਕਿਉਂਕਿ ਗੁਰੂ ਘਰ ਤੇ ਚੜ ਕੇ ਆਇਆ ਸੀ। ਹਸਨ ਖਾਨ ਨੇ ਇੱਕ ਵਾਰੀ ਛੇਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ, ਦਰਸ਼ਨ ਕਰਨ ਸਾਰ ਸ਼ਰਧਾ ਬਣ ਗਈ। ਸੂ ਲੈਣ ਵਾਸਤੇ ਆਇਆ, ਸਤਿਗੁਰਾਂ ਦਾ ਹੀ ਹੋ ਕੇ ਰਹਿ ਗਿਆ। ਇੱਕ ਵਾਰੀ ਦਰਸ਼ਨ ਕਰਕੇ ਸ਼ਰਧਾ ਬਣ ਗਈ, ਸਾਡੀ ਸਾਰੀ ਜ਼ਿੰਦਗੀ ਲੰਘ ਜਾਣੀ ਹੈ, ਸਾਡੀ ਸ਼ਰਧਾ ਹੀ ਨਹੀਂ ਬਣਨੀ। ਸਾਨੂੰ ਕਾਗਜ਼ ਤੇ ਅੱਖਰ ਰੁਮਾਲੇ ਦਿਸਦੇ ਰਹਿਣੇ ਆ, ਸਾਡੀ ਸ਼ਰਧਾ ਹੀ ਨਹੀਂ ਹੁਣ ਤੱਕ ਬਣੀ। ਤੇ ਜਿਨ੍ਹਾਂ ਦੀ ਸ਼ਰਧਾ ਬਣੀ ਆ ਸਤਿਗੁਰ ਦੇ ਦਰ ਤੋਂ ਦਾਤਾਂ ਉਹਨਾਂ ਨੇ ਪ੍ਰਾਪਤ ਕਰਨੀਆਂ ਨੇ। ਮੇਰੀ ਸਰਬ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਪਿਆਰਿਓ, ਅੱਗੇ ਵੀ ਅਰਜ਼ ਕਰ ਚੁੱਕਿਆ, ਮਾਇਆ ਗਈ ਕੁਛ ਵੀ ਨਹੀਂ ਗਿਆ, ਧੀਆਂ ਪੁੱਤਰ ਚਲੇ ਗਏ ਕੁਛ ਵੀ ਨਹੀਂ ਗਿਆ, ਤੰਦਰੁਸਤੀ ਚਲੀ ਗਈ ਕੁਛ ਵੀ ਨਹੀਂ ਗਿਆ, ਜੇ ਸਾਡੀ ਗੁਰੂ ਗ੍ਰੰਥ ਸਾਹਿਬ ਮਰ ਤੋਂ ਸ਼ਰਧਾ ਚਲੀ ਗਈ ਤੇ ਫਿਰ ਸਭ ਕੁਛ ਹੀ ਗਿਆ, ਕੁਛ ਵੀ ਨਾ ਰਹਿ ਗਿਆ ਸਾਡੇ ਪੱਲੇ ਜੇ ਸ਼ਰਧਾ ਨਾ ਰਹੀ। ਸ਼ਰਧਾ ਭਾਵਨਾ ਬਣਾਓ, ਜੋ ਮਿਲਣਾ ਹੈ ਗੁਰੂ ਗ੍ਰੰਥ ਸਾਹਿਬ ਮਰ ਦੇ ਦਰ ਤੋਂ ਪ੍ਰਾਪਤ ਹੋਣਾ। ਸੱਚ ਬੋਲਣ ਵਾਲੇ, ਬਾਣੀ ਪੜ੍ਹਨ ਵਾਲੇ, ਸਿਮਰਨ ਕਰਨ ਵਾਲੇ ਜਗਿਆਸੂਆਂ ਦੀ ਸਤਿਗੁਰਾਂ ਨੂੰ ਲੋੜ ਹੈ। ਸੋ ਸ਼ਰਧਾ ਭਾਵਨਾ ਬਣਾ ਕੇ ਆਇਆ ਕਰੀਏ, ਫਿਰ ਜਦੋਂ ਸ਼ਰਧਾ ਨਾਲ ਘਰੋਂ ਤੁਰਾਂਗੇ, ਕਦਮ ਇੱਕ ਪੁੱਟਾਂਗੇ, ਸਤਿਗੁਰੂ ਕਰੋੜਾਂ ਕਦਮਾਂ ਸਾਨੂੰ ਅੱਗੇ ਲੈਣ ਵਾਸਤੇ ਆਉਣਗੇ। ਚਰਨ ਸ਼ਰਨ ਗੁਰੇਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਅੱਗੇ ਹੋਏ ਲੇਤ ਹੈ। ਸੋ ਅੰਮ੍ਰਿਤ ਸੰਚਾਰ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਗੁਰੂ ਕੀ ਨਗਰੀ ਮੰਡੀ ਗੋਬਿੰਦਗੜ੍ਹ ਅੰਮ੍ਰਿਤ ਸੰਚਾਰ ਹੋਣਾ ਹੈ। ਸੰਗਤ ਨੂੰ ਬੇਨਤੀ ਹੈ ਵੱਧ ਚੜ ਕੇ ਅੰਮ੍ਰਿਤ ਛਕਣ ਵਾਸਤੇ ਕੱਲ ਨੂੰ ਪਹੁੰਚੋ। ਅੰਮ੍ਰਿਤ ਛਕਣ ਵਾਸਤੇ 120 ਪ੍ਰਾਣੀਆਂ ਦੇ ਨਾਮ ਆਏ ਨੇ। ਸੋ ਨਿਹਾਲ
ਸ੍ਰੀ ਅਕਾਲ।
120 ਪ੍ਰਾਣੀਆਂ ਦੇ ਨਾਮ ਅੰਮ੍ਰਿਤ ਛਕਣ ਵਾਸਤੇ ਆਏ ਨੇ। ਸਤਸੰਗ ਜੀ, ਵੱਧ ਚੜ ਕੇ ਅੰਮ੍ਰਿਤ ਛਕਣ ਵਾਸਤੇ ਆਪਣੇ ਆਪਣੇ ਮਨ ਬਣਾਓ, ਨਾਮ ਲਿਖਾਓ। ਅੱਗੇ ਵੀ ਇਸ ਸ਼ਹਿਰ ਵਿੱਚ ਤਿੰਨ ਵਾਰੀ ਅੰਮ੍ਰਿਤ ਸੰਚਾਰ ਹੋਇਆ, ਐਤਕੀ ਚੌਥੀ ਵਾਰੀ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ। ਗੁਰੂ ਘਰ ਵਿੱਚ ਦਾਖਲਾ ਲੈਣਾ ਤੇ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪੈਣਾ। ਮੇਰੀ ਵੀਰਾਂ ਤੇ ਭੈਣਾਂ ਦੇ ਚਰਨਾਂ 'ਚ ਸਭ ਨੂੰ ਬੇਨਤੀ ਹੈ, ਟਾਈਮ ਅਜੇ ਬਹੁਤਾ ਨਹੀਂ ਹੋਇਆ, 11:45 ਵਜੇ ਆ ਤੇ ਬਸ ਹੁਣ 5 ਮਿੰਟ ਦੇ ਵਿੱਚ ਵਿੱਚ ਸਮਾਪਤੀ ਹੋ ਜਾਣੀ ਆ ਤੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਹੋਏਗੀ। ਹੁਕਮਨਾਮੇ ਸੁਣ ਕੇ ਫਿਰ ਜਾਇਓ ਭਾਈ, ਜੇ ਅੱਗੇ ਇੱਕ ਇੱਕ ਵੱਜ ਜਾਂਦਾ ਸੀ ਤੇ ਫਿਰ ਵੀ ਤੇ ਬੈਠੇ ਹੀ ਰਹਿਣਾ ਪੈਂਦਾ ਸੀ। ਸੋ ਅਜੇ ਤੇ 11:45 ਹੀ ਹੋਏ ਆ, 5-4 ਮਿੰਟਾਂ ਨਾਲ ਫਰਕ ਨਹੀਂ ਪੈਣਾ, ਗੁਰੂ ਸਾਹਿਬ ਅੱਗੇ ਅੱਗੇ ਜਾਣਗੇ। ਫਿਰ ਸਾਰੀਆਂ ਸੰਗਤਾਂ ਨੇ ਜਾਣਾ ਹੈ, ਪਹਿਲਾਂ ਜਾਣ ਦੀ ਕੋਈ ਵੀ ਖੇਚਲਾ ਨਾ ਕਰੇ। ਸੋ ਅੰਮ੍ਰਿਤ ਦਾ ਬਾਟਾ ਕੱਲ ਨੂੰ ਤਿਆਰ ਹੋ ਰਿਹਾ, ਜਿਹੜੇ ਅਜੇ ਤੱਕ ਨਗੁਰੇ ਨੇ ਉਹ ਨਗੁਰੇਪਨ ਦੀ ਜੂਠ ਲਾਓ ਤੇ ਗੁਰੂ ਘਰ ਵਿੱਚ ਆਪਣਾ ਨਾਮ ਦਰਜ ਕਰਾਓ। ਕਲਗੀਆਂ ਵਾਲਿਆ ਤੇਰੇ ਸਕੂਲ ਅੰਦਰ ਮੈਂ ਤੇ ਸੁਣਿਆ ਸੀ ਲੱਗਦੀ ਫੀਸ ਕੋਈ ਨਾ, ਜਦ ਮੈਂ ਵੇਖਿਆ ਸਕੂਲ ਦੇ ਅੰਦਰ ਜਾ ਕੇ ਪੜ੍ਹਨ ਵਾਲਿਆਂ ਦੀਆਂ ਧੜਾਂ ਤੇ ਸੀਸ ਕੋਈ ਨਾ। ਜੋ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਾਡੇ ਤੇ ਬਖਸ਼ਿਸ਼ ਕਰਕੇ ਗਏ ਨੇ ਉਹਦਾ ਅਸੀਂ ਦੇਣ ਤੇ ਨਹੀਂ ਦੇ ਸਕਦੇ, ਉਹਦਾ ਮੁੱਲ ਤੇ ਨਹੀਂ ਤਾਰ ਸਕਦੇ। ਪਰ ਸਾਧ ਸੰਗਤ ਜੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ, ਗੁਰੂ ਵਾਲੇ ਬਣ ਗਏ ਤੇ ਸਮਝ ਲਓ ਅਸੀਂ ਸਤਿਗੁਰਾਂ ਦੇ ਪਰ ਉਪਕਾਰਾਂ ਦੀ ਕਦਰ ਪਾ ਲਈ। ਸੋ ਮਹਾਰਜ ਮਿਹਰ ਕਰਨ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਦਿੱਤੀ ਹੋਈ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੋ।
ਕਲਗੀਆਂ ਵਾਲਿਆਂ ਲਿਖਾਂ ਕੀ ਸਿਫਤ ਤੇਰੀ, ਕਾਗਜ਼ ਕਲਮ ਤੋਂ ਤੇਰਾ ਆਕਾਰ ਵੱਡਾ, ਤੇਰੇ ਚੋਦ ਤੇ ਤੇਰੀ ਵਡਿਆਈ ਵੱਡੀ, ਤੇਰੇ ਗੁਣਾਂ ਦਾ ਚੋਜੀ ਭੰਡਾਰ ਵੱਡਾ, ਤੇਰੀ ਧੰਨ ਕੁਰਬਾਨੀ ਮੇਰੇ ਸ਼ੈਨ ਸ਼ਾਹ ਜੀ, ਤੇਰੀ ਧੰਨ ਕੁਰਬਾਨੀ ਮੇਰੇ ਸ਼ੈਨ ਸ਼ਾਹ ਜੀ, ਕੀਤਾ ਸਿਰਾਂ ਦਾ ਤੂੰ ਹੀ ਵਪਾਰ ਵੱਡਾ, ਜੁਗਾਂ ਜੁਗਾਂ ਨਾ ਲੱਥਣਾ ਖਾਲਸੇ ਤੋਂ, ਸਿੱਖ ਕੌਮ ਤੇ ਤੇਰਾ ਉਧਾਰ ਵੱਡਾ।
ਜੋ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਰਹਿਮਤਾਂ ਕੀਤੀਆਂ ਨੇ, ਜੁਗਾਂ ਜੁਗਾਂ ਤੱਕ ਸਤਿਗੁਰ ਦਾ ਉਧਾਰ ਅਸੀਂ ਮੋੜ ਨਹੀਂ ਸਕਦੇ। ਸੋ ਆਓ, ਗੁਰੂ ਸਾਡਾ ਐਡਾ ਮਹਾਨ, ਕੌੜਿਆਂ ਰੀਠਿਆਂ ਨੂੰ ਵੀ ਮਿੱਠੇ ਕਰ ਗਿਆ, ਸਾਡੇ ਤੇ ਵੀ ਮਿਹਰ ਹੋ ਜਾਏ। ਜਿਵੇਂ ਕੌੜੇ ਰੀਠੇ ਨੇ ਆਖਿਆ, ਅਸੀਂ ਵੀ ਇੱਕ ਦਿਨ ਆਖੀਏ,
ਮੈਂ ਕੌੜਾ ਰੀਠਾ ਸੀ ਰਸੇ ਨਾਲ ਭਰਿਆ, ਰਸੇ ਨਾਲ ਭਰਿਆ, ਕੌੜਾ ਰੀਠਾ ਸੀ ਰਸੇ ਨਾਲ ਭਰਿਆ, ਰਸੇ ਨਾਲ ਭਰਿਆ, ਮੈਂ ਪਾਪੀ ਪਾਰਾ ਸੀ ਚਰਨ ਲੱਗ ਤਰਿਆ, ਚਰਨ ਲੱਗ ਤਰਿਆ, ਮੈਂ ਪਾਪੀ ਪਾਰਾ ਸੀ ਚਰਨ ਲੱਗ ਤਰਿਆ, ਚਰਨ ਲੱਗ ਤਰਿਆ, ਪਾਪੀ ਪਾਰਾ ਸੀ ਚਰਨ ਲੱਗ ਤਰਿਆ, ਚਰਨ ਲੱਗ ਤਰਿਆ, ਪਾਪੀ ਪਾਰਾ ਸੀ ਚਰਨ ਲੱਗ ਤਰਿਆ, ਚਰਨ ਲੱਗ ਤਰਿਆ, ਪਾਪੀ ਪਾਰਾ ਸੀ ਸ਼ਰਨ ਲੱਗ ਤਰਿਆ, ਸ਼ਰਨ ਲੱਗ ਤਰਿਆ, ਮੈਂ ਪਾਪੀ ਪਾਰਾ ਸੀ ਸ਼ਰਨ ਲੱਗ ਤਰਿਆ, ਸ਼ਰਨ
ਵੱਡੇ ਵੱਡੇ ਪਾਪੀ ਤਾਰਦ ਸਾਰੇ ਬੇਨਤੀ ਕਰਿਓ ਕਦੋਂ ਆਵੇਗੀ ਗਰੀਬਾਂ ਵਾਲੀ ਵਾਰੀ ਬੋਲੋ ਬੋਲੋ ਗੱਜ ਕੇ ਪਾਈ ਕਦੋਂ ਆਵੇਗੀ ਦੁੱਖ ਦੇ ਪੱਥਰਾਂ ਨੂੰ ਭਗਤ ਕਬੀਰ ਸਾਹਿਬ ਦਾ ਇੱਕ ਬਚਨ ਹੈ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਗਰਭ ਨਾ ਕੀਜੀਏ ਰੰਕ ਨਾ ਹੱਸੀਏ ਕੋਏ ਕਹਿੰਦੇ ਐਵੇਂ ਗਰਭ ਨਾ ਕਰ ਕਿਸੇ ਗਰੀਬ ਨੂੰ ਵੇਖ ਕੇ ਹੱਸਿਆ ਨਾ ਕਰ ਅਜੋ ਸੋ ਨਾਓ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਏ ਅਜੇ ਤੇ ਤੇਰੀ ਖੁਦ ਦੀ ਬੇੜੀ ਜਿਹੜੀ ਆ ਵਿੱਚ ਵਿਚਾਲੇ ਆ ਕੀ ਪਤਾ ਇਹਨੇ ਕਦੋਂ ਡੁੱਬ ਜਾਣਾ ਐਵੇਂ ਮਾਨ ਕਰ ਬੈਠੀ ਹੈ ਅਰਜ ਕਰੀਏ ਸਾਰੇ ਸੱਚੇ ਪਾਤਸ਼ਾਹ ਕਿਰਪਾ ਕਰੋ ਭਗਤ ਕਬੀਰ ਜੀ ਕਹਿੰਦੇ ਨੇ ਬੇੜੀ ਵਿੱਚ ਹੈ ਸਮੁੰਦਰਾਂ ਦੇ ਤੇਰੀ ਪਾਰ ਲੱਗੀ ਜਾਣ ਲਵਾਂਗੇ ਜਦੋਂ ਪਾਰ ਲੱਗੇਗੀ ਫਿਰ ਪਤਾ ਲੱਗਣਾ ਐਵੇਂ ਹੀ ਨਾ ਮਾਨ ਕਰੀ ਫਿਰ ਬੇੜੀ ਵਿੱਚ ਹੈ ਸਮੁੰਦਰਾਂ ਦੇ ਤੇਰੀ ਮੋਰ ਹੈ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਚੱਲੇ ਇੱਕ ਦਿਨ ਸਭ ਨੇ ਜਾਣਾ ਹੈ ਐਸਾ ਕਰਕੇ ਜਾਈਏ ਕਿ ਆਉਣ ਵਾਲੀਆਂ ਪੁਸਤਾਂ ਵੀ ਯਾਦ ਰੱਖਣ ਸਵਾਓ ਪਰ ਉਪਕਾਰ ਕਰੀਏ ਸੰਸਾਰ ਵਿੱਚ ਕੋਈ ਨਾ ਕੋਈ ਏਦਾਂ ਦਾ ਕਾਰਜ ਕਰਕੇ ਜਾਈਏ ਆਉਣ ਵਾਲਾ ਸਮਾਂ ਆਉਣ ਵਾਲੇ ਲੋਕ ਵੀ ਸਾਨੂੰ ਯਾਦ ਰੱਖਣ ਤੇ ਸਤਸੰਗ ਜੀ ਪਾਪਾਂ ਦੀਆਂ ਪੰਡਾਂ ਬੰਨ ਕੇ ਸੰਸਾਰ ਵਿੱਚੋਂ ਨਾ ਜਾਈਏ ਜਾਣ ਤੋਂ ਬਾਅਦ ਲੋਕ ਮਨੋ ਕਹਿਣ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ ਸਵਾਓ ਪਿਆਰ ਵਿੱਚ ਸਰਬ ਸੰਗਤਾਂ ਦਾ ਮਹਾਂਪੁਰਸ਼ਾਂ ਦਾ ਸਭ ਦਾ ਹੀ ਧੰਨਵਾਦ ਜੀ ਆਇਆਂ ਨੂੰ ਕੱਲ ਨੂੰ ਫਿਰ ਇਸੇ ਤਰ੍ਹਾਂ ਸੰਗਤਾਂ ਨੇ ਵੱਧ ਚੜ ਕੇ ਪਹੁੰਚ ਕੇ ਦਰਸ਼ਨ ਦੇਣੇ ਤੇ ਸਤਸੰਗ ਜੀ ਲੋਕ ਪ੍ਰਲੋਕ ਆਪਣਾ ਸੁਹੇਲਾ ਕਰੀਏ ਰਹਿਣਾ ਨਹੀਂ ਕਿਸੇ ਨੇ ਸੰਸਾਰ ਵਿੱਚ ਚੱਲੇ ਇੱਕ ਦਿਨ ਸਭ ਨੇ ਜਾਣਾ ਹੈ ਸੋ ਸਤਸੰਗ ਆਓ ਮੁੱਖ ਉਜਲਾ ਲੈ ਕੇ ਸੰਸਾਰ ਵਿੱਚੋਂ ਜਾਈਏ ਹਲਤ ਪਲਤ ਮੁੱਖ ਉਜਲ ਹੋਈ ਹੈ ਨਿੱਤ ਧਿਆਈਏ ਹਰ ਪੁਰਖ ਨਿਰੰਜਣਾ ਬਾਣੀ ਬਾਣੇ ਨਾਲ ਜੁੜੀਏ ਸੇਵਾ ਸਿਮਰਨ ਨਾਲ ਜੁੜੀਏ ਜੋੜਨ ਵਰਗਾ ਪੁੰਨ ਨਹੀਂ ਤੋੜਨ ਵਰਗਾ ਪਾਪ ਨਹੀਂ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸਫਲਾ ਕਰੀਏ ਸੋ ਸਤਿਗੁਰੂ ਮਿਹਰ ਕਰਨ ਆਓ ਸਭ ਦੀ ਹਾਜ਼ਰੀ ਇਸੇ ਤਰ੍ਹਾਂ ਸਤਿਗੁਰੂ ਆਪਣੇ ਦਰ ਤੇ ਪ੍ਰਵਾਨ ਕਰਨ ਹੋਈਆਂ ਭੁੱਲਾਂ ਦੀ ਖਿਮਾ